फनें द निसाचर पूत भवेख भवान जपेंगे भूत भवेख भवान जपेंगे जीव जीते जल में थाल में जीव जीते जल में थाल में पल ही पल में सब थाप थपेंगे पल ही पल में सब थाप थपेंगे पुण्य प्रतापन बाण जैत धुन प्रतापन बाण जैत धुन पापन के बहु पुंज खपेंगे पापन के बहु पुंज खपेंगे साध समूह प्रसन्न फिरे जग साधु समूह प्रसन्न फिरे जग सतुर सब अवलोक जपेंगे सतुर सब अवलोक जपेंगे अवलोक जपेंगे जे नर श्री पग के प्रस है पग जे नर श्री पग के प्रस है पग ते नर फे नर फेरन देह धरेंगे ते नर फेरन देह धरेंगे मानव इंद्र गजिंद्र नराधप मानव इंद्र गजिंद्र नराधप जान त्रिलोक को राजी करेंगे मानव जौन त्रिलोक को राज करेंगे, कोटि स्नान गजोदक दान, कोटि स्नान अनेक स्वयंवर साज बरेंगे, अनेक स्वयंवर साज बरेंगे, ब्रह्म महेश्वर विष्णु सच्ची पद ब्रह्म महेश्वर विष्णु सच्ची पद अंत फसे अंत फसे जम फस परेंगे, अंत फसे जम फस परेंगे, जे नर सिर पद के प्रस है जे नर सिर पग के प्रस है पग ते नर फेर न देह धरेंगे, ते नर पत के प्रस है पग जे नर सिर पत के प्रस है पग ते नर फेर न दे धरेंगे, दानव देव फणेन्द्र निशाचर पूत भवेख भवान जपेंगे, जीव जिते जल में थल में पल ही पल में सब थाप थपेंगे, पुण्य प्रतापन बाट जैत समूह प्रसन्न फिर जग साद समूह प्रसन्न फिर जग शत्रु सब अवलोक जपेंगे, मानव इंद्र गजेंद्र निरादुप जौन त्रिलोक को राज करेंगे, कोटि स्नान गजादिक दान अनेक स्वयंवर साज बरेंगे, ब्रह्म महेश्वर विष्ण सच्चिपत अंत फसे जम फास परेंगे, जे नर श्री पद के प्रस है पग जिन जिन नाम दे आया जिन जिन नाम दे आया तिन के काज सरे जिन जिन नाम दे आया तिन के काज सरे हर गुर पूरा आराध्या नर के सच खरे प्रेम भगत तिन पाया प्रेम भगत तिन पाया बिखया नहीं जरे कूड़ गए जिन जिन नाम दे आया कूड़ गए डुबदा नसी पूरन सच भरे हर के भजन हर के भजन कौन कौन न तारे हर के भजन कौन कौन न तारे खग तन खग तन मिर्ग तन मीन तन ब्रह्म तन साधु संग उधारे देव कुल दैत कुल दानुब देव फणिन्द निसाच दानुब देव फणिन्द निसाचर भूत भवेख भवान जपेंगे देव कुल दैत कुल जख किनर नर सागर उतरे पारे सागर उतरे पारे जे नर श्री पत के प्रस है पग दानव देव फणिन्द निसाचर रहमत करके एक ऐसा दृश्य रच दिता है जिंदा कोई कोना कोई गोशा जिथे किसी रूप विच कोई बैठा भरम रहा है भटक रहा है कल्प रहा है क्यों कल्प रहा है ये ईशु बना के संसार दे सामने प्रगट किया है सब तो पहला गल आई भगती मार्ग वाले दी जेडे कर्म कांड विच पए हुए भटक रहे ने फिर गल आई राज सिंघासना ते बैठे राजियां दी जेडे वड्डे अडंबरां दे जाल विच फसे हुए घिरे हुए परेशान ने मंजिल नहीं मिल रही और एक अजीब घटना जी सारे सवैयां दा जोड़ बड़ा खूबसूरत पाया है केंद्र कीता है श्री पत के मिलाप नु एक रत्ती बिन एक रत्ती दे मिलाप नु ते उस मिलाप तो
ਵਿਛੜ ਕੇ ਮਨੁੱਖ ਕਿਵੇਂ ਦੁਖੀ ਹੋ ਰਿਹਾ ਭਗਤੀ ਮਾਰਗ ਵਿੱਚ ਵੀ ਸ਼ਕਤੀ ਮਾਰਗ ਵਿੱਚ ਵੀ। ਉਹਦਾ ਵੀ ਇੱਕੋ ਇੱਕ ਕਾਰਨ ਦੱਸਿਆ, ਉਹ ਹੈ ਅਹੰਕਾਰ ਹਉਮੈ। ਤੇ ਬੜੇ ਖੂਬਸੂਰਤ ਢੰਗ ਨਾਲ ਇਸ ਸਾਰੇ ਦ੍ਰਿਸ਼ ਨੂੰ ਬਿਆਨ ਕੀਤਾ ਹੈ ਕਿ ਜਿਹੜਾ ਮਨੁੱਖ ਭਗਤੀ ਮਾਰਗ ਵਿੱਚ ਤੁਰਿਆ ਜਾਂਦਾ ਉਹ ਵੀ ਆਪਣੀ ਕਿਸਮ ਦੇ ਮਾਰਗ ਰਾਹ ਉਲੀਕ ਕੇ ਇਸ ਗੱਲ ਦੀ ਹਉਮੈ ਲਈ ਬੈਠਾ ਹੈ, ਜਿਹੜਾ ਰਾਹ ਮੇਰਾ ਹੈ ਇਹੋ ਹੀ ਠੀਕ ਹੈ। ਦੂਜੇ ਦੀ ਗੱਲ ਸੁਣਨ ਲਈ ਤਿਆਰ ਨਹੀਂ, ਈਵਨ ਗੁਰੂ ਦੀ ਗੱਲ ਵੀ ਸੁਣਨ ਲਈ ਤਿਆਰ ਨਹੀਂ। ਜਿਹੜਾ ਰਾਜ ਸਿੰਘਾਸਨ ਤੇ ਬੈਠਾ ਹੈ ਉਹ ਕਹਿੰਦਾ ਬਸ ਹੋਰ ਦੂਜਾ ਨਾ ਦਿਸੇ, ਦੂਜੇ ਦਾ ਮੇਰੇ ਮੁਕਾਬਲੇ ਤੇ ਰਾਜ ਵੀ ਕੋਈ ਨਾ ਹੋਵੇ। ਉਹ ਜਿੱਤ ਦੂਜਿਆਂ ਦੇ ਰਾਜਾਂ ਤੇ ਵੀ ਕਰਨਾ ਚਾਹੁੰਦਾ ਤੇ ਆਪਣਾ ਅਡੰਬਰ ਇਸ ਕਿਸਮ ਦਾ ਬਣਾ ਰਿਹਾ ਮਾਤੇ ਮਤੰਗ ਇਕੱਠੇ ਕਰਕੇ, ਕੋਟ ਤੁਰੰਗ ਇਕੱਠੇ ਕਰਕੇ, ਤਾਂ ਕਿ ਮੈਂ ਇਸ ਸਾਰੇ ਸ਼ਕਤੀ ਦਾ ਪ੍ਰਤੀਕ ਬਣ ਕੇ ਦੂਜਿਆਂ ਦੇ ਰਾਜ ਜਿੱਤ ਸਕਾਂ। ਤੀਜਾ ਮਸਲਾ ਆਇਆ ਸੀ ਉਹ ਸੀ ਵੀਰ ਯੋਧਿਆਂ ਦਾ, ਸੂਰਮਿਆਂ ਦਾ। ਗੁਰੂ ਕਹਿੰਦੇ ਨੇ ਉਹਨਾਂ ਕੋਲ ਬਾਜ਼ੂ ਬਲ ਹੈ, ਐਡੇ ਮਹਾਨ ਬਲਵਾਨ ਨੇ ਕਿ ਉਹ ਕਹਿੰਦੇ ਨੇ ਬਈ ਪਹਾੜ ਆਪਣਾ ਟਿਕਾਣਾ ਛੱਡ ਸਕਦੇ ਨੇ, ਖੰਭ ਲਾ ਕੇ ਪਿੱਛੇ ਹਟ ਸਕਦੇ ਨੇ, ਪਰ ਮੈਂ ਐਡਾ ਵੀਰ ਯੋਧਾ ਸੂਰਮਾ ਅਤੇ ਦ੍ਰਿੜ ਵਿਸ਼ਵਾਸੀ ਹਾਂ, ਮੈਂ ਦੋ ਕਦਮ ਮੈਦਾਨੀ ਜੰਗ ਵਿੱਚੋਂ ਪਿੱਛੇ ਨਹੀਂ ਹਟਾਂਗਾ। ਰਾਜੇ ਬਾਦਸ਼ਾਹ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਕਿਲ੍ਹੇ ਬਣਾ ਰਹੇ ਨੇ ਅਤੇ ਸੂਰਮੇ ਉਹ ਕਿਲ੍ਹੇ ਤੋੜ ਰਹੇ ਨੇ, ਗਾੜੇ ਗੜਾਣ ਕੇ ਤੋੜ ਰਹੇ ਨੇ। ਮੈਂ ਪਿਛਲੀ ਗੱਲ ਨੂੰ ਨਾਲ ਜੋੜਨਾ ਚਾਹੁੰਦਾ, ਤੋੜ ਰਹੇ ਉਹ ਮਾਤੇ ਮਤੰਗ ਇਕੱਠੇ ਕਰ ਰਹੇ ਨੇ ਅਤੇ ਮਾਤੇ ਗਜਾਣ ਕੇ ਮਨ ਮਲਈਆ ਬਣ ਕੇ ਉਹਨਾਂ ਦੇ ਬਲ ਨੂੰ ਸ਼ਕਤੀ ਨੂੰ ਤੋੜ ਰਹੇ ਨੇ। ਹੁਣ ਇੰਨੇ ਸ਼ਕਤੀਵਾਨ ਹੋਣ ਦੇ ਨਾਤੇ ਇਹਨਾਂ ਕੋਲ ਵੀ ਹੰਕਾਰ ਆ ਗਿਆ। ਹੁਣ ਗੱਲ ਤਾਂ ਤਿੰਨਾਂ ਪਾਸੇ ਹੰਕਾਰ ਦੀ ਹੋ ਗਈ। ਰਾਜਿਆਂ ਨੂੰ ਰਾਜ ਮਦ ਹੈ, ਕਿਉਂਕਿ ਰਾਜ ਵੀ ਇੱਕ ਮਦ ਹੈ, ਇੱਕ ਨਸ਼ਾ ਹੈ, ਅਤੇ ਨਸ਼ਾ ਹੀ ਹੰਕਾਰ ਕਹਿੰਦੇ ਨੇ, ਉਹਨੂੰ ਰਾਜਮਦ ਹੈ। ਅਤੇ ਕਿਹੜੀ ਅਜੀਬ ਗੱਲ ਹੈ, ਜਿਹਦੇ ਕੋਲ ਤਾਕਤ ਹੈ, ਸ਼ਕਤੀ ਹੈ, ਜੋਬਨ ਹੈ, ਜੋਬਨ ਵੀ ਇੱਕ ਮਦ ਹੈ। ਗੁਰੂ ਨੇ ਬਾਣੀ ਵਿੱਚ ਇਸ ਲਈ ਆਖ ਦਿੱਤਾ, ਜੋ ਜਾਣੇ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁਜੋਨ ਭਰਮਾਵੇ। ਇਹ ਵੀ ਆਖ ਦਿੱਤਾ ਜਿਸ ਕੇ ਅੰਦਰ ਰਾਜ ਅਭਿਮਾਨ ਸੋ ਨਰਕਪਾਤੀ ਹੋਵਤ ਸਵਾਨ। ਗੱਲ ਤਿੰਨਾਂ ਕੋਲ ਹੀ ਰਾਜ ਦੀ ਆ ਗਈ, ਤਿੰਨਾਂ ਕੋਲ ਹੰਕਾਰ ਦੀ ਆ ਗਈ, ਅਭਿਮਾਨ ਦੀ ਆ ਗਈ। ਸੂਰਬੀਰ ਬਲਵਾਨ ਵੀ ਆਪਣੀ ਬਲਵਾਨਤਾ ਦੇ ਕਾਰਨ ਹੰਕਾਰੀ ਹੋ ਗਿਆ, ਰਾਜ ਵੀ ਰਾਜਾ ਵੀ ਆਪਣੇ ਰਾਜ ਮਦ ਦੇ ਕਾਰਨ ਹੰਕਾਰੀ ਹੋ ਗਿਆ। ਇਹਨਾਂ ਤੇ ਤਾਂ ਹੋਣਾ ਸੀ ਭਗਤੀ ਮਾਰਗ ਵਿੱਚ ਤੁਰਨ ਵਾਲੇ ਜਦੋਂ ਆਪਣੀ ਆਪਣੀ ਧਾਰੀ 'ਤੇ ਆ ਖਲੋਤੇ ਮਾਰਗ ਆਪਣੇ ਅਪਣਾ ਲਏ, ਉਹ ਵੀ ਹੰਕਾਰੀ ਹੋ ਗਏ, ਮੇਰੇ ਵਰਗਾ ਦੂਜਾ ਮਤ ਕੋਈ ਨਹੀਂ, ਇੱਕ ਦੂਜੇ ਨਾਲ ਟਕਰਾਉਣ ਲੱਗ ਪਏ। ਔਰ ਅਸੀਂ ਇਤਿਹਾਸ ਦੇ ਮੁਤਾਬਕ ਵੇਖਣੇ, ਜਦੋਂ ਗੁਰੂ ਨਾਨਕ ਵੀ ਗਏ ਉਹਨਾਂ ਨੂੰ ਕੋਲੋਂ ਉਹ ਵੀ ਬਰਦਾਸ਼ਤ ਨਾ ਹੋਇਆ। ਉਹਨਾਂ ਨੇ ਮੇਲਿਆਂ ਵਿੱਚ ਆ ਕੇ ਗੁਰੂ ਨਾਨਕ ਨੂੰ ਦੁਨੀਆਂ ਦੇ ਸਾਹਮਣੇ ਇਹ ਸਾਬਤ ਕਰਨਾ ਚਾਹਿਆ ਕਿ ਸਾਡੀਆਂ ਸ਼ਕਤੀਆਂ ਦੇ ਮੁਕਾਬਲੇ ਇਹਦੇ ਕੋਲ ਕੁਝ ਨਹੀਂ, ਉਹ ਵੀ ਇੱਕ ਅਹੰਕਾਰ ਸੀ, ਨਾ ਸੀ ਭਗਤੀ ਮਾਰਗ। ਹੁਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਪਸ਼ਟ ਕਰਦੇ ਕਰਦੇ ਸਤਿਗੁਰੂ ਇੱਥੇ ਪੁੱਜਦੇ ਨੇ, ਕਹਿੰਦੇ ਨੇ ਇੱਕ ਸ਼ਕਤੀ ਹੋਰ ਵੀ ਹੈ, ਇਹ ਤਾਂ ਨੇ ਬਾਹਰਲੀਆਂ ਸ਼ਕਤੀਆਂ, ਇੱਕ ਅਧਿਕ ਸ਼ਕਤੀ, ਕੁਛ ਉਹ ਸ਼ਕਤੀਆਂ ਨੇ ਜਿਹੜੀਆਂ ਅਧਿਕ ਨੇ। ਰਾਜਾ ਦਿਸਦਾ, ਵੀਰ ਯੋਧਾ ਦਿਸਦਾ, ਭਗਤੀ ਮਾਰਗ ਤੇ ਚੱਲਣ ਵਾਲਾ ਭੇਖਧਾਰੀ ਦਿਸਦਾ ਹੈ, ਇੱਕ ਅਧਿਕ ਸ਼ਕਤੀਆਂ ਨੇ ਜਿਹਨਾਂ ਨੂੰ ਮਨੁੱਖ ਨੇ ਕਿਆਸ ਲਿਆ ਹੋਇਆ, ਜਿਹਨਾਂ ਦੀ ਕਲਪਨਾ ਕਰ ਲਈ ਹੋਈ ਹੈ। ਹੁਣ ਚੌਥਾ ਮਸਲਾ ਇਹ ਆ ਗਿਆ, ਇੱਕ ਅਧਿਕ ਸ਼ਕਤੀਆਂ ਨੇ, ਇਹਨਾਂ ਸ਼ਕਤੀਆਂ ਨੂੰ ਮਨੁੱਖ ਨੇ ਕਿਆਸ ਲਿਆ ਹੋਇਆ, ਕਲਪਨਾ ਕਰ ਲਈ ਹੋਈ ਹੈ, ਅਤੇ ਉਹ ਇਹਦੀ ਕਲਪਨਾ ਵਿੱਚ ਇੰਨੇ ਬੈਠ ਗਏ ਨੇ, ਇੰਨੇ ਸ਼ਕਤੀਸ਼ਾਲੀ ਹੋ ਗਏ ਨੇ ਕਿ ਮਨੁੱਖ ਉਹਨਾਂ ਆਪਣੀਆਂ ਕਲਪਨਾ ਕੀਤੀਆਂ ਹੋਈਆਂ ਸ਼ਕਤੀਆਂ ਦੇ ਸਾਹਮਣੇ ਵੀ ਸਿਰ ਝੁਕਾਈ ਜਾਂਦਾ ਹੈ। ਹੁਣ ਸ਼ਕਤੀ ਤਾਂ ਉਹ ਜਿੰਦੇ ਅੱਗੇ ਸਿਰ ਝੁਕਾਈ, ਇਹ ਸਾਰੇ ਸ਼ਕਤੀਵਾਨ ਦੂਜੇ ਨੂੰ ਝੁਕਾਉਣ ਲਈ ਤਾਂ ਕੰਮ ਕੁਛ ਕਰ ਰਹੇ, ਜੇ ਵੀਰ ਅਪਾਰ ਨੇ ਉਹ ਵੀ ਚਾਹੁੰਦੇ ਨੇ ਦੁਨੀਆਂ ਦੇ ਲੋਕ ਮੇਰੇ ਅੱਗੇ ਝੁਕਣ, ਜਿਹੜੇ ਭੂਪਤ ਨੇ ਉਹ ਵੀ ਚਾਹੁੰਦੇ ਨੇ ਨਿਆਵਤ ਸੀਸ ਨਾਲ ਜਾਤ ਵਿਚਾਰੇ ਮੇਰੇ ਅੱਗੇ ਝੁਕਣ। ਅਤੇ ਭਲਾ ਉਹ ਤਾਂ ਸਾਹਮਣੇ ਕਿਸੇ ਦੀ ਤਲਵਾਰ ਦਿਸਦੀ ਸੀ, ਕਿਸੇ ਰਾਜ ਭਾਗ ਦਿਸਦਾ ਸੀ, ਖਜ਼ਾਨੇ ਦਿਸਦੇ ਸਨ, ਮਨੁੱਖ ਡਰਦਾ ਹੋਇਆ ਜਾਂ ਲਾਲਚ ਨਹੀਂ ਝੁਕਦਾ। ਸੋਚਿਓ, ਮੈਂ ਇੱਕ ਵਾਰ ਕੀਤੀ ਸੀ, ਮਨੁੱਖ ਜਦੋਂ ਵੀ ਗੁਲਾਮ ਹੁੰਦਾ ਹੈ ਨਾ, ਉਦੋਂ ਦੋ ਕਾਰਨਾਂ ਕਰਕੇ ਹੁੰਦਾ, ਜਾਂ ਲਾਲਚ ਨਾਲ ਜਾਂ ਡਰ ਨਾਲ। ਮਨੁੱਖ ਕਿਸੇ ਅੱਗੇ ਝੁਕਦਾ ਜਾਂ ਡਰ ਕੇ, ਜਾਂ ਲੋੜ ਵੇਲੇ ਲਾਲਚ ਵੱਸ। ਅਤੇ ਮੈਂ ਇੱਕ ਵਾਰ ਕੀਤੀ ਸੀ, ਇਹੋ ਕਾਰਨ ਹੈ ਸਤਿਗੁਰੂ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਸ਼ ਕਰਕੇ ਇੱਕ ਮੈਸੇਜ ਦਿੱਤਾ। ਕਹਿਣ ਲੱਗੇ, ਗੁਰਸਿੱਖਾਂ ਕੀ ਭੁੱਖ ਸਭ ਗਈ, ਕਿਉਂ ਕੀਤੀ? ਕਿਉਂਕਿ ਤਾਂ ਕਿ ਇਹਨਾਂ ਦੇ ਮਨ ਵਿੱਚ ਨਾ ਲਾਲਚ ਰਹੇ ਨਾ ਡਰ ਰਹੇ, ਇਹ ਗੁਲਾਮ ਨਾ ਹੋਵੇ। ਅਤੇ ਮੈਂ ਉਸ ਕੀਤੀ ਸੀ, ਸਭ ਤੋਂ ਵੱਡਾ ਲਾਲਚ ਮਨੁੱਖ ਦਾ ਸਵਰਗ ਹੁੰਦਾ ਹੈ, ਸਵਰਗ ਤੋਂ ਵੱਡਾ ਹੋਰ ਕੋਈ ਖਜ਼ਾਨਾ ਤਾਂ ਨਹੀਂ। ਜਿਹੜਾ ਬਹੁਤਾ ਸੁਖੀ ਹੋਵੇ ਉਹਨੂੰ ਲੋਕ ਆਖਣੇ ਦੇ ਸਵਰਗ ਪਿਆ ਭੁੱਖਦਾ, ਇਹ ਹੁੰਦਾ। ਅਤੇ ਸਭ ਤੋਂ ਵੱਡਾ ਡਰ ਜਿਹੜਾ ਉਹ ਮਨੁੱਖ ਕੋਲ ਮੌਤ ਹੁੰਦੀ ਹੈ, ਮਨੁੱਖ ਮੌਤ ਤੋਂ ਡਰਦਾ, ਨਰਕ ਤੋਂ ਡਰਦਾ। ਨਰਕ ਸਭ ਤੋਂ ਵੱਡਾ ਇਹਦੇ ਸਾਹਮਣੇ ਡਰ ਹੈ, ਅਤੇ ਸਵਰਗ ਸਭ ਤੋਂ ਵੱਡਾ ਲਾਲਚ। ਅਤੇ ਗੁਰੂ ਨੇ ਆਖ ਦਿੱਤਾ, ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ। ਮੇਰੇ ਮਨ ਅੰਦਰ ਕੋਈ ਇੱਛਾ ਨਹੀਂ ਸਵਰਗ ਦੀ, ਮੈਨੂੰ ਕੋਈ ਡਰ ਨਹੀਂ ਨਰਕ ਦਾ, ਨਾ ਡਰ ਰਿਹਾ ਨਾ ਲਾਲਚ ਰਿਹਾ। ਹੁਣ ਇਹ ਸਾਰੀਆਂ ਸ਼ਕਤੀਆਂ ਵੀਰ ਜਿਹੜੇ ਯੋਧੇ ਜਿਹੜੇ ਨੇ ਉਹ ਡਰਾ ਕੇ ਝੁਕਾਉਣਾ ਚਾਹੁੰਦੇ ਨੇ, ਅਤੇ ਰਾਜੇ ਮਹਾਰਾਜਿਆਂ ਦੇ ਸਾਹਮਣੇ ਉਹਨਾਂ ਦੇ ਅਡੰਬਰ ਅਤੇ ਉਹਨਾਂ ਦੇ ਸਮਾਨ ਵੇਖ ਕੇ ਮਨੁੱਖ ਲਾਲਚ ਵੱਸ ਝੁਕਦਾ, ਇਹਦੇ ਅੱਗੇ ਝੁਕਾਂਗਾ ਮੈਨੂੰ ਕੁਛ ਮਿਲੇਗਾ। ਪਰ ਗੁਰੂ ਇਸ ਤੋਂ ਅੱਗੇ ਵਧੇ, ਕਹਿਣ ਲੱਗੇ, ਕੁਝ ਉਹ ਵੀ ਨੇ ਜਿਹਨਾਂ ਨੂੰ ਇਹਨੇ ਮਨੁੱਖ ਨੇ ਦੇਖਿਆ ਹੀ ਨਹੀਂ, ਕਿਆਸ ਲਿਆ, ਕੁਝ ਉਹ ਸ਼ਕਤੀਆਂ ਵੀ ਨੇ ਜਿਹਨਾਂ ਨੂੰ ਇਹਨੇ ਦੇਖਿਆ ਕੋਈ ਨਹੀਂ, ਕੇਵਲ ਕਲਪਨਾ ਕਰਦੇ ਨੇ, ਅਤੇ ਉਹਨਾਂ ਦੇ ਸਾਹਮਣੇ ਵੀ ਝੁਕੀ ਜਾਂਦਾ। ਉਹ ਕਿਹੜੀਆਂ ਸ਼ਕਤੀਆਂ? ਅਧਿਕ ਸ਼ਕਤੀਆਂ, ਦਾਨਵ ਦੇਵ ਫਣਿੰਦ ਨਿਸਾਚਰ। ਕਹਿਣ ਲੱਗੇ, ਇਹ ਤੇਰੀਆਂ ਕਲਪਨਾ ਕੀਤੀਆਂ ਅਧਿਕ ਸ਼ਕਤੀਆਂ। ਮਨੁੱਖ ਦੇਵਤਿਆਂ ਦੀਆਂ ਗੱਲਾਂ ਕਰਦਾ, ਬੜੀਆਂ ਲੰਬੀ ਲੰਬੀਆਂ ਕਹਾਣੀਆਂ ਪਾਉਂਦਾ, ਦੇਵਤਿਆਂ ਦੇ ਇਤਿਹਾਸ ਇਸਨੇ ਬਣਾਏ, ਉਹਨਾਂ ਦੇ ਮੰਦਿਰ ਬਣਾਏ, ਉਹਨਾਂ ਦੇਵਤਿਆਂ ਦੇ ਬੁੱਤ ਉੱਥੇ ਲਗਾ ਦਿੱਤੇ। ਹੁਣ ਲਗਾਏ ਤਾਂ ਬੁੱਤ, ਅਤੇ ਉਹ ਵੀ ਕਲਪਨਾ ਕੀਤੇ ਹੋਏ ਦੇਵਤਾ। ਇਹਨੇ ਬ੍ਰਹਮਾ ਵੇਖਿਆ ਕੋਈ ਨਹੀਂ, ਕਿਉਂਕਿ ਜਦੋਂ ਬ੍ਰਹਮਾ ਪੈਦਾ ਹੋਇਆ ਉਦੋਂ ਤਾਂ ਹੈ ਹੀ ਨਹੀਂ ਸੀ, ਇਹਦੀ ਕਿਆਸ ਮੁਤਾਬਕ, ਕਲਪਨਾ ਮੁਤਾਬਕ ਇਹਨੇ ਬ੍ਰਹਮਾ ਵੇਖਿਆ ਕੋਈ ਨਹੀਂ, ਇਸ ਨੇ ਸ਼ਿਵ ਵੇਖਿਆ ਕੋਈ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਜਿਸ ਸ਼ਿਵ ਦੀ ਸ਼ਕਲ ਬਾਰੇ ਆਪਣੀ ਰਸਨਾ ਤੋਂ ਬਾਬਾ ਨਾਮਦੇਵ ਨੇ ਆਖ ਦਿੱਤਾ, ਸ਼ਿਵ ਸ਼ਿਵ ਕਰਤੇ ਜੋਰ ਨਰ ਦਿਆਵੇ ਬਰਦ ਚਰੇ ਡੋਰੂ ਡੁਮਕਾਵੇ, ਇਹਨੇ ਕਿਆਸ ਲਿਆ ਕਿ ਉਹਨੇ ਸਰੀਰ 'ਤੇ ਸੁਆਹ ਮਲੀ ਹੋਈ, ਉਹਨੇ ਗਲ ਵਿੱਚ ਮੁਰਦਿਆਂ ਦੇ ਸਿਰਾਂ ਦੀ ਮਾਲਾਂ ਪਾਈ ਹੋਈ, ਹੱਥ ਵਿੱਚ ਡਮਰੂ ਫੜਿਆ ਹੋਇਆ, ਸੱਪ ਗਲ ਵਿੱਚ, ਬਲਦ 'ਤੇ ਅਸਵਾਰ ਹੈ, ਇਹਨੇ ਕਿਆਸਿਆ ਨਾ। ਅਤੇ ਮੈਂ ਇੱਕ ਵਾਰ ਕੀਤੀ ਸੀ, ਭਲਿਆ ਜੇ ਭਲਾ ਇਸੇ ਹੀ ਸ਼ਕਲ ਸਰੂਪ ਵਾਲਾ ਅਤੇ ਇਸੇ ਹੀ ਰੂਪ ਵਿੱਚ ਰਾਤ ਬਰਾਤੇ ਤੇਰੇ ਸਾਹਮਣੇ ਆ ਜਾਏ, ਤੇਰੇ ਸਾਹਮਣੇ ਆ ਜਾਏ, ਤੇਰੀ ਕੀ ਹਾਲਤ ਹੋਵੇ, ਤਰਾ ਜਾਏ। ਡਰ ਜਾਏ। ਤੂੰ ਅਜੇ ਰੂਪ ਨੂੰ ਦੇਖਣਾ ਨਹੀਂ ਚਾਹੁੰਦਾ ਪਰ ਕਿਆਸ ਲਿਆ, ਪੂਜਾ ਸ਼ੁਰੂ ਕਰ ਦਿੱਤੀ ਹੈ ਬਿਨਾਂ ਦੇਖੇ। ਸ਼ਿਵਜੀ ਦੇਖਿਆ ਨਹੀਂ ਪਰ ਮੰਦਰ ਬਣ ਗਿਆ। ਹੁਣ ਦੇਖਿਆ ਨਹੀਂ ਇਸ ਲਈ ਬੁੱਤ ਚਾਹੀਦਾ, ਕੋਸ਼ਿਸ਼ ਤਾਂ ਪੂਜਣ ਲਈ ਚਾਹੀਦੀ ਹੈ। ਹੁਣ ਸ਼ਿਵ ਸਾਹਮਣੇ ਆਵੇ ਤਾਂ ਮੈਂ ਪੂਜਾ ਚਲੋ ਉਹਦਾ ਬੋਤੀ ਬਣਾ ਕੇ ਪੂਜਣਾ ਸ਼ੁਰੂ ਕਰ ਦੇਣਾ। ਇਸ ਤਰ੍ਹਾਂ ਇਸ ਇੱਕ ਅਧਿਕ ਸ਼ਕਤੀ ਨੂੰ ਪੂਜਣੀ ਸ਼ੁਰੂ ਹੋ ਗਈ। ਇੱਥੇ ਬਸ ਨਹੀਂ, ਵਿਸ਼ਨੂੰ ਨੇ ਦੇਖੇ ਕੋਈ ਨਹੀਂ, ਸ਼ੇਸ਼ਨਾਗ ਦੀ ਸੇਜਾ 'ਤੇ ਲੇਟੇ ਹੋਏ ਨੇ। ਕਲਪਨਾ ਕਰ ਲਈ, ਇੱਕ ਹਿਸਟਰੀ ਨੇ, ਇੱਕ ਇਤਿਹਾਸ ਨੇ, ਮੈਂ ਕਿਸੇ ਦੇ ਵਿਰੋਧ ਵਿੱਚ ਨਹੀਂ, ਲੇਕਿਨ ਜੋ ਗੱਲ ਖਿਆਲੀ ਕਲਪਨਾ ਦੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਜਿਸ ਪਾਸੇ ਵਧਣਾ ਚਾਹੁੰਦਾ, ਉਹਦੇ ਲਈ ਇਹ ਕਹਿਣਾ ਜ਼ਰੂਰੀ ਹੈ। ਕਲਪਨਾ ਕਰ ਲਈ, ਠੀਕ ਹੈ, ਕਿਸੇ ਲਿਖੇ ਹੋਏ ਵੇਦ ਸ਼ਾਸਤਰ ਤੋਂ ਕਰ ਲਈ, ਠੀਕ ਹੈ, ਇਹ ਵੀ ਠੀਕ ਹੈ, ਆਖਰ ਲਿਖਣ ਤੋਂ ਬਾਅਦ ਮਿਲਦੀ। ਪਰ ਮੈਂ ਸੋਚਣਾ ਚਾਹੁੰਦਾ ਕਿ ਇੰਨਾ ਸਮਾਂ ਬੀਤਣ ਤੋਂ ਬਾਅਦ ਸ਼ੇਸ਼ ਨਾਗ ਦੀ ਸੇਜਾ 'ਤੇ ਆਸਣ ਲਗਾ ਕੇ ਬੈਠਾ ਹੋਇਆ ਵਿਸ਼ਨੂੰ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ ਪਰ ਪੂਜੀ ਜਾਂਦਾ ਹੈ, ਸ਼ਕਤੀ ਹੈ। ਇਹਨੂੰ ਕਹਿੰਦੇ ਨੇ ਅਧਿਕ ਸ਼ਕਤੀ, ਜਿਹੜੀ ਕਲਪਨਾ ਵਿੱਚ ਆ ਕੇ ਇੰਨਾ ਅਸਰ ਕਰ ਜਾਏ, ਇੰਨਾ ਇਫੈਕਟ, ਇੰਨਾ ਪ੍ਰਭਾਵ ਛੱਡ ਜਾਏ ਕਿ ਮਨੁੱਖ ਉਹਦੀ ਪੂਜਾ ਸ਼ੁਰੂ ਕਰ ਦੇਵੇ, ਸ਼ਕਤੀ ਉਹ ਵੀ ਹੈ। ਪਹਿਲਾ ਸੀ ਇੱਕ ਸ਼ਕਤੀ, ਫਿਰ ਦੂਜੀ ਸ਼ਕਤੀ ਆਈ ਭੂਪਤ ਦੀ, ਫਿਰ ਤੀਜੀ ਸ਼ਕਤੀ ਆਈ ਵੀਰ ਯੋਧੇ ਸੂਰਮੇ ਦੀ, ਹੁਣ ਚੌਥੀ ਸ਼ਕਤੀ ਦਾ, ਉਹਨਾਂ ਸ਼ਕਤੀਆਂ ਦਾ ਜਿਹੜਾ ਸੰਗ੍ਰਹਿ ਹੈ, ਜਿਹੜੀਆਂ ਅਧਿਕ ਨੇ, ਉਹ ਵੀ ਆਪਣਾ ਪ੍ਰਭਾਵ ਛੱਡੀ ਬੈਠੀਆਂ ਨੇ। ਗੁਰੂ ਉਹਨਾਂ ਦਾ ਜ਼ਿਕਰ ਕਰਨ ਲੱਗੇ, ਕਹਿਣ ਲੱਗੇ, ਦਾਨਵ ਰਾਕਸ਼ਸ, ਦਾਨਵ ਦਾ ਅਰਥ ਹੁੰਦਾ ਰਾਕਸ਼ਸ, ਦਾਨਵ ਦੇਵ ਦੇਵਤੇ। ਹੁਣ ਕੁਛ ਦਾਨਵ ਤੇ ਕੁਛ ਦੇਵਤੇ, ਅਧਿਕ ਸ਼ਕਤੀਆਂ ਤੂੰ ਕਬੂਲ ਲਈਆਂ। ਹਾਲਾਂਕਿ ਗੁਰੂ ਨੇ ਇਹ ਫੈਸਲਾ ਦਿੱਤਾ ਸੀ ਕਿ ਦੁਨੀਆਂ ਦਾ ਹਰ ਉਹ ਮਨੁੱਖ ਜਿਹੜਾ ਰੱਬ ਪ੍ਰਸਤ ਨਹੀਂ ਤੇ ਗੁਨਾਹ ਵਿੱਚ ਲੱਗਾ ਹੋਇਆ ਉਹ ਦਾਨਵ ਹੈ, ਹਰ ਉਹ ਮਨੁੱਖ ਜਿਹੜਾ ਸੱਚ ਨਾਲ ਜੁੜਿਆ ਹੋਇਆ ਉਹ ਦੇਵ ਹੈ। ਪਰ ਨਹੀਂ, ਤੂੰ ਉਹਨੂੰ ਦੇਵ ਤੇ ਦਾਨਵ ਨਹੀਂ ਮੰਨਿਆ, ਜੇ ਤੂੰ ਮੰਨ ਲੈਂਦੋ ਤੂੰ ਆਪ ਵੀ ਜ਼ਰੂਰ ਦੇਵ ਬਣਨ ਦੀ ਕੋਸ਼ਿਸ਼ ਕਰਦੋ, ਦਾਨਵ ਬਣਨ ਦੀ ਕਦੀ ਕੋਸ਼ਿਸ਼ ਨਾ ਕਰਦਾ। ਪਰ ਉਸ ਸੰਸਾਰ ਵਿੱਚ ਵਰਤ ਰਹੀ ਦਾਨਵ ਬਿਰਤੀ ਤੇ ਦੇਵ ਬਿਰਤੀ ਨੂੰ ਤਾਂ ਤੂੰ ਵਿਸ਼ਵਾਸ ਵਿੱਚ ਨਹੀਂ ਲਿਆਂਦਾ, ਪਰ ਕਲਪਨਾ ਕੀਤੇ ਹੋਏ ਦੇਵ ਤੇ ਦਾਨਵ ਨੂੰ ਤੂੰ ਵਿਸ਼ਵਾਸ ਵਿੱਚ ਲਿਆ ਕੇ ਉਹਦੇ ਸਾਹਮਣੇ ਸਿਰ ਝੁਕਾ ਦਿੱਤਾ। ਦਾਨਵ ਦੇਵ ਫਨਿੰਦ ਸ਼ੇਸ਼ਨਾਗ ਸੈਸ ਫਨੀ, ਦਾਨਵ ਦੇਵ ਫਨਿੰਦ ਨਿਸਾਚਰ, ਨਿਸਾਚਰ ਦਾ ਅਰਥ ਹੈ ਭੂਤ, ਭੂਤ ਪ੍ਰੇਤ ਜਿਹੜੇ ਨਿਸਾ ਰਾਤ ਦੇ ਅੰਧੇਰੇ ਵਿੱਚ ਤੁਰਦੇ ਨੇ, ਫਿਰਦੇ ਨੇ, ਕੰਮ ਕਰਦੇ ਨੇ। ਨਿਸਾ ਕਹਿੰਦੇ ਨੇ ਰਾਤ ਨੂੰ, ਲਫ਼ਜ਼ ਹੈ ਨਾ ਇਕੱਠਾ, ਨਿਸ ਦਿਨ, ਦਿਨ ਅਤੇ ਰਾਤ, ਇੱਥੇ ਨਿਸਾਚਰ ਤੋਂ ਭਾਵ ਹੈ ਭੂਤ ਪ੍ਰੇਤ। ਦਾਨਵ ਦੇਵ ਫਨਿੰਦ ਨਿਸਾਚਰ ਕਹਿਣ ਲੱਗੇ, ਇਹ ਨੇ ਅਧਿਕ ਸ਼ਕਤੀਆਂ ਜਿਹੜੀਆਂ ਤੂੰ ਕਲਪਨਾ ਕੀਤੀਆਂ ਹੋਈਆਂ। ਪਰ ਕਹਿਣ ਲੱਗੇ ਭਲਿਆ, ਕਿੱਡੀ ਅਜੀਬ ਗੱਲ ਹੈ, ਜਿਹੜੀਆਂ ਤੂੰ ਸ਼ਕਤੀਆਂ ਅਧਿਕ ਕਲਪਨਾ ਕਰਕੇ ਕਿਆਸ ਕੇ ਉਹਨਾਂ ਅੱਗੇ ਸਿਰ ਝੁਕਾ ਕੇ ਉਹਨਾਂ ਦੀ ਪੂਜਾ ਵਿੱਚ ਲੱਗਾ ਹੋਇਆ, ਤੂੰ ਆਪ ਹੀ ਆਪਣੇ ਇਤਿਹਾਸ ਨੂੰ ਵੇਖ ਲੈ ਕਿ ਉਹ ਸ਼ਕਤੀਆਂ ਵੀ ਜਦੋਂ ਕਿਸੇ ਵਿਪਤਾ ਵਿੱਚ ਫਸੀਆਂ ਉਹਨਾਂ ਨੇ ਫਿਰ ਕਿਸੇ ਦੀ ਆਰਾਧਨਾ ਕੀਤੀ ਅਤੇ ਆਪਣੀ ਗੱਦੀ ਬਚਾਉਣ ਲਈ ਵੀ ਕੀਤੀ ਅਤੇ ਆਪਣੀ ਗੱਦੀ ਸਿੰਘਾਸਨ ਬਣਾਉਣ ਲਈ ਵੀ ਕੀਤੀ। ਭਾਵੇਂ ਇੰਦਰ ਦੇ ਇਤਿਹਾਸ ਪੜ੍ਹ ਲਓ, ਭਾਵੇਂ ਰਿਸ਼ੀਆਂ ਮੁਨੀਆਂ ਦੀਆਂ ਸਾਖੀਆਂ ਇਤਿਹਾਸ ਪੜ੍ਹ ਲਓ, ਜਦੋਂ ਕੋਈ ਦੇਵੀ ਦੇਵਤਾ ਕਿਸੇ ਥਾਂ 'ਤੇ ਬੈਠ ਕੇ ਤਪ ਸ਼ੁਰੂ ਕਰਦਾ ਸੀ ਅਤੇ ਉਹ ਤਪ ਕਿੰਦਾ ਕਰਦਾ ਸੀ, ਕਿ ਇੰਦਰ ਨੂੰ ਫਿਕਰ ਪੈ ਜਾਂਦਾ ਸੀ ਮੇਰਾ ਸਿੰਘਾਸਨ ਨਾ ਡੋਲ ਜਾਏ, ਭਲਾ ਕਿੰਦਾ ਤਪ ਕਰਦਾ ਸੀ। ਇਹਦਾ ਮਤ ਨੂੰ ਲੋੜ ਵੇਲੇ ਉਹ ਵੀ ਕਿਸੇ ਹੋਰ ਦੇ ਅੱਗੇ ਚੁੱਕਦੇ ਸਨ, ਕਿਸੇ ਹੋਰ ਦਾ ਜਾਪ ਕਰਦੇ ਸਨ, ਜਿਹਦੇ ਕੋਲੋਂ ਸ਼ਕਤੀ ਲੈਂਦੇ ਸਨ ਅਤੇ ਦੇਵਤਿਆਂ ਦੇ ਦੇਵਗਣਾਂ ਦੇ ਸਿੰਘਾਸਨ 'ਤੇ ਬੈਠਦੇ ਸਨ। ਅਤੇ ਕਹਿਣ ਲੱਗੇ ਭਲੇ ਆ ਕਿਹੜੀ ਅਜੀਬ ਘਟਨਾ ਹੈ, ਉਹ ਲੋਕ ਜਿਹੜੇ ਉੱਥੇ ਖਲੋਤੇ ਨੇ ਕਿਤੇ ਠਾਕੁਰ ਛੋੜ ਦਾਸੀ ਕੋ ਸਿਮਰੇ ਤਾਂ ਨਹੀਂ, ਜਦੋਂ ਉਹਨਾਂ ਨੂੰ ਫਿਰ ਅੱਗੇ ਕਿਸੇ ਦਾ ਸਿਮਰਨ ਕਰਨਾ ਪੈਂਦਾ, ਭਲਿਆ ਤੂੰ ਉਸੇ ਨੂੰ ਹੀ ਸਿਮਰ ਲੈ, ਉਸੇ ਨੂੰ ਦੇਖ ਲੈ। ਪਰ ਇਉਂ ਨਹੀਂ ਹੋ ਰਿਹਾ। ਗੁਰੂ ਕਹਿੰਦੇ ਨੇ ਮੈਂ ਦੇਖਦਾ ਕਈ ਹਾਂ, ਚੌਥੀ ਸ਼ਕਤੀ ਹੈ ਅਦਿੱਖ ਵਸਤੂਆਂ ਦੀ, ਅਦਿੱਖਾਂ ਦਾ ਇੱਕ ਕਾਫਲਾ। ਪਰ ਗੁਰੂ ਕਹਿਣ ਲੱਗੇ ਉਹ ਅੱਗੇ ਵੀ ਕਦੇ ਇਤਿਹਾਸ ਦੇ ਮੁਤਾਬਕ, ਕਦੇ ਮਿਥਿਹਾਸ ਦੇ ਮੁਤਾਬਕ ਵੀ ਦੇਖ, ਉਹ ਤਿੰਨਾਂ ਲੋਕਾਂ ਵਿੱਚ, ਤਿੰਨਾਂ ਸਮਿਆਂ ਵਿੱਚ, ਭੂਤ ਭਵਿੱਖ ਭਵਾਨ ਵਿੱਚ, ਜਦੋਂ ਵੀ ਲੋੜ ਪਈ, ਕੋਈ ਬਿਪਤਾ, ਕੋਈ ਸਮਾਂ ਆਇਆ, ਕਿਸੇ ਚੀਜ਼ ਦੀ ਜ਼ਰੂਰਤ ਪਈ, ਉਹ ਹਮੇਸ਼ਾ ਉਸ ਪ੍ਰਭੂ ਦਾ ਜਾਪ ਜਪਦੇ ਰਹੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਪਦੇ ਰਹਿਣਗੇ। ਉਹ ਫਿਰ ਕਿਸੇ ਹੋਰ ਦੇ ਗੁਲਾਮ ਨੇ। ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ। ਉਹਨਾਂ ਦਾ ਇਤਿਹਾਸ ਵੀ ਕਹਿੰਦਾ, ਉਹਨਾਂ ਦਾ ਮਿਥਿਹਾਸ ਵੀ ਕਹਿੰਦਾ, ਜਿਹਨੂੰ ਉਹ ਜਪਦੇ ਨੇ ਲੋੜ ਵੇਲੇ ਅਤੇ ਜਪਦੇ ਰਹਿਣਗੇ। ਕਿਉਂ? ਕਿਉਂਕਿ ਉਹ ਬਣਾਉਣ ਵਾਲਾ, ਉਹਨਾਂ ਨੂੰ ਬਣਾਉਣ ਵਾਲਾ ਵੀ ਕੋਈ ਹੋਰ ਹੈ ਅਤੇ ਇੰਨਾ ਸ਼ਕਤੀਸ਼ਾਲੀ ਹੈ, ਉਹਨਾਂ ਨੂੰ ਬਣਾਉਣ ਵਾਲਾ, ਉਸ ਕੁਦਰਤ ਦੇ ਨਿਜ਼ਾਮ ਨੂੰ ਚਲਾਉਣ ਵਾਲਾ ਇੰਨਾ ਸ਼ਕਤੀਸ਼ਾਲੀ ਹੈ, ਜਿਹੜਾ ਇੱਕ ਪਲ ਵਿੱਚ ਇਹੋ ਜਿਹੇ ਦੇਵੀ ਦੇਵਤੇ ਨਿਜ਼ਾਮ, ਜਿੰਨਾ ਵੱਡਾ ਇਹ ਕੁਦਰਤ ਦਾ ਪਸਾਰਾ, ਇਹ ਸਾਰਾ ਅਡੰਬਰ ਇੱਕ ਪਲ ਵਿੱਚ ਖੜਾ ਕਰ ਸਕਦਾ। ਜੀਵ ਜਿੱਤੇ ਜਲ ਮੈਂ ਥਲ ਮੈਂ, ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੇਂਗੇ। ਪਛਾਣ ਤਾਂ ਮੈਂ ਉਹਦੀ ਕਰਾਉਣਾ ਚਾਹੁੰਦਾ ਜਿੰਨੇ ਸਾਰੇ ਸੰਸਾਰ ਦੇ ਜੀਵ ਜੰਤ, ਬ੍ਰਹਿਮੰਡ ਦੇ ਹਰ ਇੱਕ ਜੀਵ ਨੂੰ ਪਲ ਵਿੱਚ ਥਾਪ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਥਾਪਣ ਦੀ ਸ਼ਕਤੀ ਕੇਵਲ ਉਹਦੇ ਕੋਲ ਹੈ, ਕਿਸੇ ਬ੍ਰਹਮਾ ਕੋਲ ਨਹੀਂ। ਪਲ ਹੀ ਪਲ ਮੈਂ ਸਭ ਥਾਪ ਥਪੇਂਗੇ। ਹੁਣ ਤੱਕਿਓ ਉਸ ਕਹਾਣੀ ਨੂੰ, ਜਪਜੀਤ ਸਾਹਿਬ ਦੀ ਵਿਆਖਿਆ 'ਚ ਵੀ ਆ ਚੁੱਕਾ ਹੈ ਕਿ ਜਿਹੜਾ ਜਿਨ੍ਹਾਂ ਦੀ ਤੂੰ ਕਲਪਨਾ ਕੀਤੀ ਹੈ, ਤੂੰ ਆਪਣੀ ਕਲਪਨਾ ਵਿੱਚ ਵੀ ਇੱਕ ਗੱਲ ਸਮਝ ਲਈ, ਉਹਦੇ ਵਿੱਚ ਵੀ ਤੂੰ ਉਹਨਾਂ ਨੂੰ ਨੌਕਰ ਹੀ ਸਾਬਤ ਕੀਤਾ। ਬ੍ਰਹਮਾ ਬਣਾ ਰਿਹਾ ਲੇਕਿਨ ਕਿਸੇ ਦੇ ਹੁਕਮ ਵਿੱਚ, ਵਿਸ਼ਨੂੰ ਦੇ ਰਿਹਾ ਲੇਕਿਨ ਕਿਸੇ ਦੇ ਹੁਕਮ ਵਿੱਚ, ਖਜ਼ਾਨਚੀ ਬਣ ਕੇ, ਭੰਡਾਰੀ ਬਣ ਕੇ, ਮਾਲਕ ਬਣ ਕੇ ਨਹੀਂ। ਖਜ਼ਾਨੇ ਦਾ ਮਾਲਕ ਹੋਰ ਚੀਜ਼ ਹੁੰਦਾ, ਭੰਡਾਰੀ ਹੋਰ ਚੀਜ਼ ਹੁੰਦਾ, ਖਜ਼ਾਨਚੀ। ਇਸ ਲਈ ਜਪਜੀਤ ਸਾਹਿਬ ਵਿੱਚ ਵੀ ਤੁਕ ਆਈ ਸੀ,
ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਰ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀਵਾਨ।
ਪਰ ਅਗਲੀ ਚੁੱਕ ਪੜੋ, ਫੈਸਲਾ ਦੇ ਦਿੱਤਾ,
ਜਿਵ ਤਿਸ ਭਾਵ, ਜਿਵ ਤਿਸ ਭਾਵ ਤਿਵੇਂ ਚਲਾਵੇ, ਜਿਵ ਹੋਵੇ ਫੁਰਮਾਨ, ਉਹ ਵੇਖੇ ਉਹਨਾਂ ਨਦਰ ਨਾ ਆਵੇ।
ਕਹਿਣ ਲੱਗੇ ਕਰਨ ਵਾਲਾ ਤਾਂ ਕੋਈ ਹੋਰ ਹੈ, ਹੁਕਮ ਤਾਂ ਕਿਸੇ ਦੇ ਹੋਰ ਦਾ ਚੱਲਦਾ, ਜਿਹੜਾ ਪਲ ਹੀ ਪਲ ਵਿੱਚ ਥਾਪ ਦਿੰਦਾ ਸ੍ਰਿਸ਼ਟੀ ਨੂੰ। ਜਪ ਉਹਦੇ ਕਰਕ ਕਰਾ ਕਰਤਾਰ, ਪ੍ਰਜਾ ਧਰਤ ਤਬ ਦੇ ਅਪਾਰਾ, ਜਬ ਅਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਾ ਸਭ। ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ, ਜਦੋਂ ਉਹਨੇ ਡੰਕਾ ਵਜਾਇਆ ਸਾਰੀ ਖਲਕ ਤਮਾਸ਼ਾ ਬਣ ਕੇ ਆ ਗਈ, ਤੇ ਜਦੋਂ ਉਹਨੇ ਆਪਣੇ ਸਵਾਂਗ ਨੂੰ ਸਮੇਟਿਆ ਇਕੱਲਾ ਰਹਿ ਗਿਆ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੇ ਅਕੇਲਾ। ਕਹਿਣ ਲੱਗੇ ਉਹ ਮਾਲਕ ਜਿਹੜਾ ਹੈ, ਉਹ ਸ੍ਰਿਸ਼ਟੀ ਦਾ ਕਰਤਾ ਅਤੇ ਸ੍ਰਿਸ਼ਟੀ ਨੂੰ ਪਾਲਣ ਹਾਰ ਤਾਂ ਉਹ ਹੈ ਜਿਹਨੇ ਪਲਾਂ ਵਿੱਚ ਥਾਪ ਦਿੱਤਾ ਅਤੇ ਫਿਰ ਥਾਪ ਕੇ ਇਸ ਨਿਜ਼ਾਮ ਲਈ ਇੱਕ ਨਿਯਮ ਬਣਾ ਦਿੱਤਾ।
ਪੁੰਨ ਪ੍ਰਤਾਪਨ ਬਾਡ ਜੈਤ ਧੁਣ,
ਲੋਕ ਕਹਿੰਦੇ ਨੇ ਇਹੋ ਬਣੇ ਨੇ ਦੇਵ ਬਿਰਤੀ ਅਤੇ ਦੈਂਤ ਬਿਰਤੀ, ਕਿਸੇ ਤੇਰੇ ਅਦੇਖ ਕਲਪਨਾ ਕੀਤੀਆਂ ਹੋਈਆਂ ਸ਼ਕਤੀਆਂ ਨੇ ਬਿਰਤੀ।
ਪੁੰਨ ਪ੍ਰਤਾਪਨ ਬਾਡ ਜੈਤ ਧੁਣ,
ਜਿਹਨੇ ਪੁੰਨ ਕਰਨ ਵਾਲੇ ਸਨ, ਚੰਗੇ ਜੀਵ ਸਨ, ਸ਼ੁਭ ਕਰਮਾਂ ਨਾਲ ਜੁੜੇ ਹੋਏ ਲੋਕ ਸਨ, ਉਹਨਾਂ ਪੁੰਨਾਂ ਦੇ ਪ੍ਰਤਾਪ ਨਾਲ ਉਹਨਾਂ ਦੀ ਜੈ ਜੈ ਹੋ ਰਹੀ ਸੀ, ਜਿਵੇਂ ਦੇਵਤਿਆਂ ਦੀ ਤੂੰ ਕਿਆਸ ਕੀਤੀ ਹੈ। ਅਤੇ ਜਿਹੜੇ ਪਾਪਾਂ ਦੇ ਪੁੰਜ ਸਨ, ਪਾਪਾਂ ਨਾਲ ਭਰੇ ਹੋਏ, ਪਾਪਾਂ ਦਾ ਖਜ਼ਾਨਾ ਸਨ, ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਗੁਰੂ ਕਹਿੰਦੇ ਜਿਹੜੇ ਪਾਪਾਂ ਦੇ ਭਰੇ ਹੋਏ ਸਨ ਉਹ ਖੱਪ ਗਏ।
ਪਾਪਨ ਕੇ ਬਹੁ ਪੁੰਜ ਖਪੇਂਗੇ,
ਤੇ ਖਪਦੇ ਰਹਿਣਗੇ। ਮਤ ਸਮਝੀ, ਆਉਣ ਵਾਲੇ ਨਿਜ਼ਾਮ ਦਾ, ਇਸ ਸਾਰੇ ਨਿਜ਼ਾਮ ਦਾ ਫੈਸਲਾ ਬਦਲ ਨਹੀਂ ਜਾਣਾ। ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦੀ। ਕਹਿਣ ਲੱਗੇ ਸੰਸਾਰ ਅੰਦਰ ਜਿੰਨੇ ਸਾਧ ਮਹਾਤਮਾ ਭਾਵੇਂ ਇਹਦੇ ਤੋਂ ਬਿਰਤੀ ਅਵਸਥਾ ਵਾਲੇ, ਭੇਖਧਾਰੀ ਨਹੀਂ, ਕਿਸੇ ਭੇਖ ਦੀ ਪੂਜਾ ਨਹੀਂ, ਜਿਹੜੇ ਜੀਵਨ ਨੂੰ ਸਾਧਨ ਵਾਲੇ ਲੋਕ, ਨਾਮ ਸਿਮਰਨ ਪ੍ਰਭੂ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾਉਣ ਵਾਲੇ ਲੋਕ, ਉਹ ਸੰਸਾਰ ਅੰਦਰ ਹਮੇਸ਼ਾ ਉਹਨਾਂ ਦੀ ਜੈ ਜੈਕਾਰ ਹੋਵੇਗੀ।
ਸਾਧ ਸਮੂਹ ਪ੍ਰਸੰਨ ਫਿਰੇ ਜਗ, ਸਤਰ ਸਭੈ ਅਵ ਲੋਕ ਚਪੇਂਗੇ।
ਬਾਕੀ ਮੌਤ ਦੇ ਵਿਹੜੇ ਵੱਲ, ਮੌਤ ਦੇ ਘਰ ਵੱਲ ਸਾਰੇ ਹੀ ਤੁਰ ਜਾਣਗੇ, ਆਉਣਾ ਸਭ ਨੇ ਚਲਾ ਜਾਣਾ। ਇਹ ਚਾਰੋ ਸ਼ਕਤੀਆਂ ਦਾ ਸਰਵੇਖਣ ਕਰ ਰਿਹਾ, ਅਧਿਕ ਸ਼ਕਤੀਆਂ, ਵੀਰ ਯੋਧੇ ਬਾਜ਼ੂ ਬਲ ਵਾਲੀਆਂ ਸ਼ਕਤੀਆਂ, ਤੇ ਭੂਪਤ ਸਿੰਘਾਸਨ ਤੇ ਬੈਠੀਆਂ ਹੋਈਆਂ ਰਾਜ ਸ਼ਕਤੀਆਂ, ਤੇ ਰੱਬ ਦੇ ਰਾਹਾਂ ਦਾ ਨਾਮ ਲੈ ਕੇ ਭਗਤੀ ਮਾਰਗ ਵਿੱਚ ਚੱਲਣ ਵਾਲੀਆਂ ਕਰਮ ਕਾਂਡੀ ਸ਼ਕਤੀਆਂ, ਜਿਨ੍ਹਾਂ ਵਿੱਚ ਹੋਮਿਆ ਹੈ ਮਿਲਾਪ ਨਸੀਬ ਨਾ ਹੋਇਆ। ਇਹਨਾਂ ਸਾਰੀਆਂ ਦਾ ਜ਼ਿਕਰ ਕਰਕੇ ਹੁਣ ਇੱਕ ਸਾਂਝਾ ਲਫ਼ਜ਼ ਫੈਸਲੇ ਦਾ ਦੇਰ, ਅਗਲਾ ਸਵੱਈਆ ਜਿਹੜਾ ਉਹਦੇ ਵਿੱਚ ਪਿਛਲਿਆਂ ਸਾਰਿਆਂ ਨੂੰ ਵਿੱਚ ਲੈ ਲਿਆ। ਕਹਿੰਦੇ ਮੈਂ ਫੈਸਲਾ ਦੇਣਾ ਚਾਹੁੰਦਾ, ਇਹਨਾਂ ਸਾਰੀਆਂ ਸ਼ਕਤੀਆਂ ਦਾ ਜ਼ਿਕਰ ਕਰਕੇ ਹੁਣ ਇੱਕ ਸਾਂਝਾ ਫੈਸਲਾ ਦੇਣਾ ਚਾਹੁੰਦੇ ਨੇ। ਕਹਿੰਦੇ ਨੇ
ਮਾਨਵ ਇੰਦਰ
ਰਾਜੇ, ਇੰਦਰ ਕਹਿੰਦੇ ਨੇ ਰਾਜੇ ਨੂੰ, ਮਾਨਵ ਇੰਦਰ ਤੋਂ ਭਾਵ ਹੈ ਮਨੁੱਖਾਂ ਦੇ ਰਾਜੇ ਭੂਪਤ, ਕਿਉਂਕਿ ਇਹਨਾਂ ਦਾ ਜ਼ਿਕਰ ਆਇਆ ਨਾ।
ਮਾਨਵ ਇੰਦਰ ਗਜਿੰਦਰ,
ਹਾਥੀਆਂ ਦੇ ਰਾਜੇ, ਗਜ ਲਫ਼ਜ਼ ਹਾਥੀ ਦਾ।
ਮਾਨਵ ਇੰਦਰ ਗਜਿੰਦਰ ਨਰਾਧਪ,
ਮਨੁੱਖਾਂ ਦੀ ਰਾਖੀ ਕਰਨ ਵਾਲੇ ਵੀਰ ਯੋਧੇ ਸੂਰਮੇ, ਦੋ ਚੀਜ਼ਾਂ ਦਾ ਜ਼ਿਕਰ ਆ ਗਿਆ, ਮਾਨਵਿੰਦਰ ਗਜਿੰਦਰ ਨਰਾਧਪ, ਰਾਖੀ ਕਰਨ ਵਾਲੇ ਵੀਰ ਯੋਧੇ ਸੂਰਮੇ, ਤਲਵਾਰ ਦੇ ਤਣੇ, ਜਿਨ੍ਹਾਂ ਦੀ ਸਿਕਿਉਰਿਟੀ ਕਾਇਮ ਕਰ ਰਾਜੇ ਵੀ ਲੋੜਦੇ ਨੇ।
ਜਿਹੜੇ ਇਕੱਠੇ ਹੋ ਕੇ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ,
ਜਿਹੜੇ ਸੋਚਦੇ ਸਨ ਅਸੀਂ ਤਿੰਨਾਂ ਲੋਕਾਂ ਦਾ ਰਾਜ ਇਕੱਠਾ ਕਰ ਲਈਏ, ਇਸੇ ਲਈ ਜੀਤ ਫਿਰੇ ਸਭ ਦੇਸ਼ ਦਿਸਾਂ ਕੋ, ਦੇਸ਼ਾਂ ਦਿਸਾਂਤਰਾਂ ਨੂੰ ਜਿੱਤ ਕੇ ਆਪਣੀ ਸ਼ਕਤੀ ਨਾਲ ਤਿੰਨਾਂ ਲੋਕਾਂ ਦਾ ਰਾਜ ਇਕੱਠਾ ਕਰਨਾ ਚਾਹੁੰਦੇ ਨੇ। ਦੋ ਦਾ ਜ਼ਿਕਰ ਆ ਗਿਆ, ਹੁਣ ਤੀਜੇ ਦਾ ਜ਼ਿਕਰ, ਜਿਹੜਾ ਪਹਿਲੇ ਸਵੱਈਏ ਵਿੱਚ ਅਤੇ ਤੀਜੇ ਸਵੱਈਏ ਵਿੱਚ, ਉਹ ਹੈ ਭਗਤੀ ਮਾਰਗ ਦੇ ਚੱਲਣ ਵਾਲੇ ਕਰਮਕਾਂਡੀ।
ਕੋਟ ਇਸ਼ਨਾਨ ਇਸ ਸਵਈ ਵਿੱਚ ਸਾਰਿਆਂ ਦਾ ਜ਼ਿਕਰ ਆ ਗਿਆ ਸਾਂਝਾ।
ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟਿ ਸ਼ਨਾਨ ਗਜਾਦਿਕ ਦਾਨ।
ਹੁਣ ਇੱਥੇ ਫਿਰ ਰੁਕਣਾ ਚਾਹੀਦਾ। ਇਹਦਾ ਅਰਥ ਆਮ ਕਰਕੇ ਇਉਂ ਕੀਤਾ ਜਾਂਦਾ ਹੈ ਵੀ ਜਿਵੇਂ ਕਰੋੜਾਂ ਤੀਰਥਾਂ 'ਤੇ ਇਸ਼ਨਾਨ ਜਾਂ ਤੀਰਥਾਂ 'ਤੇ ਕਰੋੜਾਂ ਇਸ਼ਨਾਨ, ਇਹ ਦੋਨੋਂ ਹੀ ਲੌਜਿਕ ਨਹੀਂ। ਨਾ ਹੀ ਕਰੋੜਾਂ ਤੀਰਥ ਹੈ ਗਿਣਤੀ ਦੇ ਨੇ। ਹਿੰਦੁਸਤਾਨ ਅੰਦਰ 8-8 ਤੀਰਥ ਮੰਨੇ ਜਾਂਦੇ, ਕੁਝ ਬਾਕੀ ਦੇ ਹੋਰ ਵੀ ਮਿਲਾ ਲਓ, ਕਿੰਨੇ ਕੁ ਮਿਲਾਓਗੇ? ਕਰੋੜਾਂ ਨਹੀਂ। ਤੇ ਨਾ ਹੀ ਕੋਈ ਮਨੁੱਖ ਕਰੋੜਾਂ ਵਾਰ ਤੀਰਥਾਂ 'ਤੇ ਇਸ਼ਨਾਨ ਕਰ ਸਕਦਾ ਨਹੀਂ। ਇਹਦਾ ਅਰਥ ਹੈ ਕਰੋੜਾਂ ਉਹ ਲੋਕ ਜਿਹੜੇ ਤੀਰਥ ਇਸ਼ਨਾਨੀ ਨੇ, ਕਈ ਕੋਟ, ਕਈ ਲੋਕ, ਕਰੋੜਾਂ ਉਹ ਲੋਕ ਨੇ ਜਿਹੜੇ ਤੀਰਥ ਇਸ਼ਨਾਨ ਨੂੰ ਆਪਣੇ ਜੀਵਨ ਦਾ ਧਰਮ ਸਮਝਦੇ ਨੇ, ਭਗਤੀ ਮਾਰਗ ਦਾ ਹਿੱਸਾ ਸਮਝਦੇ ਨੇ। ਕੋਟ ਇਸ਼ਨਾਨ ਤੇ ਉੱਥੇ ਜਾ ਕੇ ਹਾਥੀਆਂ ਵਰਗੀਆਂ ਕੀਮਤੀ ਚੀਜ਼ਾਂ ਦਾਨ ਕਰਦੇ ਨੇ, ਕਿਉਂਕਿ ਤੀਰਥਾਂ 'ਤੇ ਇਸ਼ਨਾਨ ਕਰਨ ਦੇ ਨਾਲ ਨਾਲ ਦਾਨ ਦੀ ਗੱਲ ਪਹਿਲੇ ਸਵਈਆਂ ਵਿੱਚ ਆ ਚੁੱਕੀ ਹੈ। ਤੀਰਥ ਇਸ਼ਨਾਨ ਦਾ ਜਿਹੜਾ ਕਰਮ ਕਾਂਡ ਹੈ ਉਹਦੇ ਨਾਲ ਹੀ ਦਾਨ ਦਾ ਮਸਲਾ ਆਇਆ ਕਿ ਤੀਰਥਾਂ 'ਤੇ ਜਾ ਕੇ ਦਾਨ ਕਰਨਾ। ਤੀਰਥ ਦਾਨ ਦਇਆ ਤਪ ਸੰਜਮ ਆ ਚੁੱਕਾ, ਕਿਉਂਕਿ ਤੀਰਥਾਂ 'ਤੇ ਜਾ ਕੇ ਦਾਨ ਕਰਨਾ ਇਹ ਇੱਕ ਪੁਰਾਤਨ ਭਗਤੀ ਮਾਰਗ ਦੇ ਕਰਮ ਕਾਂਡੀ ਰਾਹ ਦਾ ਹਿੱਸਾ ਸੀ। ਤੇ ਗੁਰੂ ਨੇ ਉਸ ਕਰਮ ਕਾਂਡੀ ਰਾਹ ਦਾ ਜ਼ਿਕਰ ਕਰਦਿਆਂ ਇੱਥੇ ਇਹ ਜ਼ਿਕਰ ਕੀਤਾ, ਕਹਿਣ ਲੱਗੇ ਕੋਟਿ ਇਸ਼ਨਾਨ ਗਜਾਦਿਕ ਦਾਨ ਅਨੇਕ ਸਵਯੰਬਰ ਸਾਜ ਮਾਰੇਂਗੇ। ਇੰਨੇ ਸ਼ਕਤੀਸ਼ਾਲੀ ਕਿ ਜੇ ਉਹ ਆਪਣਾ ਵਿਆਹ ਵੀ ਕਰਾਉਣਾ ਚਾਹੁੰਦੇ ਨੇ ਤੇ ਉਹ ਇਉਂ ਨਹੀਂ ਸਵਯੰਬਰ ਨਾਲ, ਤੇ ਸਵਯੰਬਰ ਨਾਲ ਵਿਆਹ ਕਰਾਉਣ ਦਾ ਮਕਸਦ ਕੀ ਹੁੰਦਾ? ਆਪਣੀ ਸ਼ਕਤੀ ਦਾ ਪ੍ਰਗਟਾਵਾ ਲਓ। ਇੱਥੇ ਵੀ ਸ਼ਕਤੀ ਦਾ ਮਸਲਾ ਆ ਗਿਆ, ਕਿਉਂਕਿ ਗੁਰੂ ਸ਼ਕਤੀਸ਼ਾਲੀ ਲੋਕਾਂ ਦੀ, ਜਿਨ੍ਹਾਂ ਨੂੰ ਸ਼ਕਤੀ ਦਾ ਅਭਿਮਾਨ ਹੈ ਨਾ, ਉਹਨਾਂ ਦੀ ਲਿਸਟ ਬਣਾ ਰਹੇ ਨੇ, ਕਿਉਂਕਿ ਪਹਿਲੇ ਤੋਂ ਇਹ ਚੱਲੀ ਜਾ ਰਹੀ। ਆਮ ਵਿਆਹ ਸ਼ਕਤੀ ਦਾ ਵਿਆਹ ਨਹੀਂ ਹੁੰਦਾ, ਸ਼ਕਤੀ ਦਾ ਪ੍ਰਗਟਾਵਾ ਨਹੀਂ ਹੁੰਦਾ, ਸ਼ਕਤੀ ਦਾ ਵਿਖਾਵਾ ਨਹੀਂ ਹੁੰਦਾ। ਰਿਸ਼ਤੇਦਾਰ ਸੰਬੰਧੀ ਕੋਈ ਰਿਸ਼ਤਾ ਕਰਦੇ ਨੇ ਅਤੇ ਵਕਤ ਦੀਆਂ ਰਸਮਾਂ ਦੇ ਮੁਤਾਬਕ ਵਿਆਹ ਹੋ ਜਾਂਦਾ। ਇਹ ਜਿਹੜਾ ਸਵਯੰਬਰ ਦਾ ਵਿਆਹ ਹੈ ਨਾ, ਇਹ ਵੀ ਇੱਕ ਸ਼ਕਤੀ ਦਾ ਪ੍ਰਗਟਾਵਾ ਹੈ। ਇਹਦੇ ਵਿੱਚ ਕੀ ਹੁੰਦਾ, ਕੋਈ ਸ਼ਰਤ ਰੱਖ ਦਿੱਤੀ ਜਾਂਦੀ ਅਤੇ ਹਰ ਕਿਸੇ ਨੂੰ ਚੈਲੰਜ ਕਰ ਦਿੱਤਾ ਜਾਂਦਾ, ਆਓ ਵੀ ਜਿਹੜਾ ਇਸ ਸ਼ਰਤ ਨੂੰ ਜਿੱਤ ਲੈ, ਇਹ ਲੜਕੀ, ਇਹ ਬੱਚੀ ਉਹਦੇ ਗਲ ਵਿੱਚ ਜੈ ਮਾਲਾ, ਜਿੱਤ ਦੀ ਮਾਲਾ ਪਾਏਗੀ। ਇਹਦਾ ਮਤਲਬ ਉਹ ਆਪਣੀ ਸ਼ਕਤੀ ਨਾਲ ਜਿੱਤੇਗਾ। ਸ਼ਕਤੀ ਦੇ ਪ੍ਰਗਟਾਵੇ ਦੇ ਬਹੁਤ ਵਿਆਹ ਹੋਏ ਪੁਰਾਤਨ ਮਿਥਾਸ ਵਿੱਚ ਆਉਂਦੇ ਨੇ, ਔਰ ਉਹਦੇ ਵਿੱਚੋਂ ਕਈ ਦੁਖਾਂਤ ਵੀ ਪੈਦਾ ਹੋਏ। ਆ ਦ੍ਰੋਪਦੀ ਦਾ ਮਸਲਾ ਕੀ ਆਇਆ? ਦ੍ਰੋਪਦੀ ਪੰਚਾਲੀ ਕਿਵੇਂ ਬਣੀ, ਜਿਹੜੀ ਸਾਡੇ ਭਾਈਚਾਰਕ ਨਿਯਮਾਂ ਦੇ ਬਿਲਕੁਲ ਉਲਟ ਸੀ? ਇੱਕ ਲੜਕੀ ਦਾ ਵਿਆਹ ਹੋਵੇ, ਉਹ ਹੋਵੇ ਸ਼ਕਤੀ ਨਾਲ, ਅਤੇ ਜੋ ਕੁਝ ਮਾਂ ਆਖ ਦੇਵੇ ਠੀਕ ਹੈ ਤੂੰ ਪੰਜਾਂ ਦੀ ਪਤਨੀ ਅਤੇ ਪੰਜਾਂ ਦੀ ਹੋ ਜਾਏ। ਦ੍ਰੋਪਦੀ ਪੰਚਾਲੀ ਹੋ ਗਈ, ਰਿਕੁਐਸਟ ਕੀਤੀ ਸੀ। ਸ਼ਕਤੀ ਦੇ ਮੁਜ਼ਾਹਰੇ ਦਾ ਮਸਲਾ ਹੈ ਸਾਡੇ ਸਾਹਮਣੇ ਇਹ ਆਉਂਦਾ ਹੈ ਕਿ ਸੀਤਾ ਦਾ ਵੀ ਜਦੋਂ ਵਿਆਹ ਹੋਇਆ ਰਾਮ ਨਾਲ, ਉਦੋਂ ਸ਼ਰਤ ਸੀ ਕਿ ਇਸ ਧਨੁਸ਼ ਨੂੰ ਕੌਣ ਚੁੱਕੇਗਾ, ਕੌਣ ਤੋੜੇਗਾ। ਇਹ ਗੱਲ ਵੱਖਰੀ ਹੈ ਕਿ ਧਾਰਮਿਕ ਭਾਵਨਾਵਾਂ ਨੇ ਸਮਾਂ ਸੰਭਾਲ ਲਿਆ, ਰਾਵਣ ਰਾਤ ਨੂੰ ਆਪਣਾ ਉਹ ਜਿਹੜਾ ਵਰ ਲਿਆ ਸੀ ਪੂਰਾ ਕਰਕੇ ਚਲਾ ਗਿਆ, ਸਵੇਰ ਨੂੰ ਹਾਰ ਗਿਆ। ਅਤੇ ਜੇ ਭਲਾ ਰਾਤ ਨੂੰ ਉਹ ਵਰ ਸੰਪੂਰਨ ਨਾ ਕਰਦਾ ਸੀ ਤਾਂ ਰਾਮ ਦੇ ਘਰ ਨਾ ਹੁੰਦੀ, ਰਾਵਣ ਦੇ ਘਰ ਹੁੰਦੀ। ਜਿੱਥੇ ਸ਼ਕਤੀ ਦਾ ਮਸਲਾ ਹੈ ਉੱਥੇ ਕੋਈ ਲੈ ਜਾਏ, ਸ਼ਕਤੀ ਦਾ ਪ੍ਰਗਟਾਵਾ ਹੈ। ਅਤੇ ਗੁਰੂ ਕਹਿਣ ਲੱਗੇ ਸ਼ਕਤੀਸ਼ਾਲੀ ਲੋਕਾਂ ਵਿੱਚ ਜਿੱਥੇ ਉਹ ਅਦਿੱਖ ਲੋਕ ਨੇ, ਜਿੱਥੇ ਵੀਰ ਯੋਧੇ ਸੂਰਮੇ ਆਪਣੇ ਤਲਵਾਰ ਦੀ ਸ਼ਕਤੀ ਦੇ ਹੰਕਾਰ ਵਿੱਚ ਨੇ, ਉੱਥੇ ਤਾਂ ਇੰਨੇ ਸ਼ਕਤੀ ਦੇ ਪ੍ਰਗਟਾਵੇ ਵਾਲੇ ਲੋਕ ਸਨ ਜਿਨ੍ਹਾਂ ਆਖਿਆ ਸੀ ਵਿਆਹ ਵੀ ਕਰਾਉਣਾ ਕਿਸੇ ਬੱਚੀ ਦੀਆਂ ਭਾਵਨਾਵਾਂ ਨਾਲ ਨਹੀਂ ਆਪਣੀ ਸ਼ਕਤੀ ਦੇ ਜ਼ੋਰ ਨਾਲ ਲਿਆਵਾਂਗੇ। ਅਨੇਕ ਅਨੇਕ ਸਵਯੰਬਰ ਸਾਜ ਬਰੇਂਗੇ। ਵਰਨਾ ਕਿਹਨੂੰ ਕਹਿੰਦੇ ਨੇ? ਵਿਆਹਣਾ, ਵਰ ਲੈਣਾ, ਵਿਆਹ ਕਰਾ ਲੈਣਾ। ਕਹਿਣ ਲੱਗੇ ਮੈਂ ਸਵਯੰਬਰ ਵਿੱਚ ਵਰ ਕੇ ਜਿੱਤ ਕੇ ਲਿਆਵਾਂਗਾ, ਕਿਸੇ ਦੀਆਂ ਭਾਵਨਾ ਦੀ ਇੱਥੇ ਕੋਈ ਲੋੜ ਨਹੀਂ। ਉਹ ਵੀ ਇੱਕ ਸ਼ਕਤੀ ਸੀ। ਅਨੇਕ ਸਵਯੰਬਰ ਸਾਜ ਬਰੇਂਗੇ। ਕਹਿਣ ਲੱਗੇ ਜੇ ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਇਹ ਦੇਖਣ ਵਿੱਚ ਆਈਆਂ ਨੇ, ਅਤੇ ਮੈਂ ਤੁਹਾਨੂੰ ਉਸ ਅਦਿੱਖ ਸ਼ਕਤੀ ਜਿਹਨਾਂ ਦੀ ਤੁਸੀਂ ਅਦਿੱਖ ਰੂਪ ਵਿੱਚ ਮਾਨਤਾ ਦੇ ਕੇ ਪੂਜਾ ਕਰਦੇ ਹੋ, ਉਹ ਹਨ ਦੇਵਤੇ। ਗੁਰੂ ਕਹਿਣ ਲੱਗੇ ਮੈਂ ਉਹਨਾਂ ਦਾ ਵੀ ਜ਼ਿਕਰ ਕਰਨਾ ਚਾਹੁੰਦਾ। ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ। ਬ੍ਰਹਮ ਤੋਂ ਭਾਵ ਬ੍ਰਹਮਾ, ਵਿਸ਼ਨ ਤੋਂ ਭਾਵ ਵਿਸ਼ਨੂੰ। ਵਿਸ਼ਨੂੰ ਮਹੇਸ਼ਰ ਤੋਂ ਭਾਵ ਸ਼ਿਵਜੀ, ਅਤੇ ਸੱਚੀ ਪਤ ਤੋਂ ਲਫਜ਼ ਬਣਿਆ ਸੱਚੋ ਪਤ ਤੋਂ ਸੱਚੀ ਪਤ ਬਣਿਆ। ਸੱਚੋ ਇੰਦਰ ਦੇ ਘਰ ਵਾਲੀ ਪਤਨੀ ਦਾ ਨਾਮ ਹੈ, ਨਾ ਸੱਚਵ। ਉਹ ਬਦਲਦਾ ਬਦਲਦਾ ਇੱਥੇ ਲਫਜ਼ ਸੱਚੀ ਵਰਤਿਆ ਗਿਆ ਉਸਨੂੰ ਸੰਬੋਧਨ ਕਰਨ ਲਈ। ਬ੍ਰਹਮਾ ਵਿਸ਼ਨੂੰ ਸ਼ਿਵਜੀ ਅਤੇ ਸੱਚਵ ਦਾ ਪਤੀ ਇੰਦਰ। ਕਹਿਣ ਲੱਗੇ ਉਹ ਵੀ ਕਿਸੇ ਨਾ ਕਿਸੇ ਸਮੇਂ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਘਿਰੇ, ਅਤੇ ਉਹਨਾਂ ਨੂੰ ਅਗਾਂਹ ਦੂਜੇ ਦਾ ਸਹਾਰਾ ਲੈਣਾ ਪਿਆ। ਕਦੇ ਦੇਖ ਲਿਓ, ਇਹ ਤੁਸੀਂ ਰੋਜ਼ਾਨਾ ਦੇ ਇਤਿਹਾਸ ਵਿੱਚ ਵੀ ਦੇਖ ਸਕਦੇ। ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ, ਅੰਤ ਫਸੇ ਅੰਤ ਫਸੇ ਜਮ ਫਾਸ ਪਾਰੇਂਗੇ। ਇਹ ਖਿਆਲ ਕਰਿਓ, ਇਹੋ ਕਾਰਨ ਹੈ ਪਿਛਲੇ ਦਿਹਾੜਿਆਂ ਵਿੱਚ ਵੱਖ ਵੱਖ ਮਤਾਂ ਦੇ ਵੱਖ ਵੱਖ ਵਿਚਾਰਾਂ ਧਾਰਾਂ 'ਤੇ ਬੋਲਦਿਆਂ ਮੈਂ ਇੱਕ ਗੱਲ ਕਹੀ ਸੀ। ਅਸੀਂ ਬਾਣੀਆਂ ਵਿੱਚ ਐਸੀਆਂ ਚੀਜ਼ਾਂ ਸ਼ਾਮਿਲ ਕਰ ਦਿੱਤੀਆਂ ਜਿਹੜੀਆਂ ਆਪਾਂ ਵਿਰੋਧੀ ਨੇ, ਆਪਾਂ ਵਿਰੋਧੀ ਨੇ। ਇੱਕ ਪਾਸੇ ਪੜ੍ਹੀ ਜਾਂਦੇ ਹਾਂ ਚੌਪੀ ਵਿੱਚ, ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬ ਹੂ ਨੇ ਦਿਹਾਉਂ, ਕਾਨ ਸੁਣੇ ਪਹਿਚਾਣ ਨਾ ਤਿੰਨ ਸੁ। ਉਹ ਦੇਖ ਨੇ ਦੇਖਿਆ ਹੀ ਕਦੀ ਨਹੀਂ, ਕੰਨਾਂ ਨਾਲ ਸੁਣਿਆ। ਕਾਨ ਸੁਣੇ ਪਹਿਚਾਣ ਨਾ ਤਿੰਨ ਸੁ, ਮੈਂ ਨਹੀਂ ਮੰਨਦਾ। ਕਿਸ਼ਨ ਬਿਸ਼ਨ ਕਬ ਹੂ ਨੇ ਦਿਹਾਉਂ, ਅਤੇ ਦੂਜੇ ਪਾਸੇ ਉਸੇ ਰਹਿ ਰਾਸ ਵਿੱਚ ਅੱਗੇ ਜਾ ਕੇ ਪੜ੍ਹਨ ਲੱਗ ਪੈਂਦੇ ਹਾਂ, ਬਿਸ਼ਨ ਭਗਤ ਕੀ ਇਹ ਫਲ ਹੋਏ, ਆਦ ਵਿਆਦ ਖਿਆ ਸਕੇ ਨਾ ਕੋਈ। ਵਿਸ਼ਨੂੰ ਭਗਤੀ ਦਾ ਇਹ ਫਲ ਹੈ, ਵਿਆਹਦੀਆਂ ਵਿਆਹਦੀਆਂ ਉਪਾਧੀਆਂ ਮਿੱਟ ਜਾਂਦੀਆਂ, ਤਾਂ ਫਿਰ ਭਗਤੀ ਕਿਉਂ ਨਾ ਹੋਵੇ, ਹੋਣੀ ਚਾਹੀਦੀ। ਆਪਾਂ ਵਿਰੋਧੀ ਸਤਿਗੁਰੂ ਨੇ ਮੋਗਲ ਤਾਂ ਦੂਰ ਕੀਤੇ ਨੇ। ਕਹਿਣ ਲੱਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ, ਅੰਤ ਫਸੇ ਜਮ ਫਾਸ ਪਾਰੇਂਗੇ। ਕਹਿਣ ਲੱਗੇ ਭਲਿਆ, ਇਸ ਲਈ ਮੈਂ ਤੈਨੂੰ ਸ੍ਰੀ ਪਤ ਨਾਲ ਜੋੜਨਾ ਚਾਹੁੰਦਾ, ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਹੜਾ ਸਾਰੀ ਸ਼ਕਤੀ ਦਾ ਮਾਲਕ ਹੈ, ਜਿਹੜਾ ਸਾਰੀ ਕਾਇਨਾਤ ਨੂੰ ਸਾਜਣ ਵਾਲਾ ਅਤੇ ਚਲਾਉਣ ਵਾਲਾ ਹੈ। ਅਤੇ ਫਿਰ ਮੈਂ ਤੈਨੂੰ ਇਹ ਵੀ ਦੱਸਣਾ ਚਾਹੁੰਦਾ, ਉਹਦੇ ਨਾਲ ਮਿਲਣ ਲਈ ਨਾ ਦੇਖ ਨਾ ਅਦੇਖ ਕਿਸੇ ਸ਼ਕਤੀ ਦਾ ਦਰਮਿਆਨ ਵਿੱਚ ਆਉਣਾ ਜ਼ਰੂਰੀ ਨਹੀਂ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ। ਹੁਣ ਇੱਥੇ ਵੀ ਥੋੜ੍ਹਾ ਜਿਹਾ ਵਿਸਥਾਰ ਕਰਨਾ ਚਾਹੁੰਦਾ, ਕਿਉਂਕਿ ਗੱਲ ਹੰਕਾਰ ਦੀ ਚੱਲ ਰਹੀ ਹੈ ਪਹਿਲੇ ਤੋਂ, ਜਿਹੜੀ ਰੁਕਾਵਟ ਹੈ ਭਗਤੀ ਮਾਰਗ ਵਿੱਚ ਵੀ, ਰਾਜ ਭਾਗ ਵਿੱਚ ਵੀ, ਵੀਰਯੋ ਦੇ ਸੂਰਮੇ ਵਿੱਚ ਵੀ, ਦੇਵ ਮਤ ਵਿੱਚ ਵੀ ਹੰਕਾਰ ਹੈ। ਤੁਸੀਂ ਦੇਵਤਿਆਂ ਦੀਆਂ ਕਹਾਣੀਆਂ ਕਥਾ ਪੜ੍ਹ ਕੇ ਵੇਖ ਲਓ, ਹਰ ਇੱਕ ਦੇਵਤਾ ਦੂਜੇ ਦੇਵਤੇ ਲਈ ਕੋਈ ਨਾ ਕੋਈ ਪ੍ਰੋਬਲਮ ਖੜੀ ਕਰ ਰਿਹਾ ਹੈ ਅਤੇ ਇੱਕ ਦੂਜੇ ਕੋਲੋਂ ਬਚਣ ਦੀ ਕੋਸ਼ਿਸ਼ ਹੋ ਰਹੀ ਸੀ। ਅਕਸਰ ਬਹੁਤੇ ਇਹਨਾਂ ਸੀਰੀਅਲ ਵਿੱਚ ਵੀ ਦੇਖਦੇ ਹੋਵੇ ਐਸੀਆਂ ਚੀਜ਼ਾਂ। ਚਲੋ ਖੈਰ, ਤਾਂ ਮੇਰੇ ਕਹਿਣ ਦਾ ਮਤਲਬ ਇੱਥੇ ਸਤਿਗੁਰੂ ਇੱਕ ਖਿਆਲ ਦੇ ਰਹੇ ਨੇ, ਕਹਿੰਦੇ ਨੇ ਮੈਂ ਤੈਨੂੰ ਸ਼੍ਰੀ ਪਤ ਨਾਲ ਜੋੜਨਾ ਚਾਹੁੰਦਾ। ਕਿਉਂ? ਇੱਥੇ ਜਿਹੜਾ ਦੋ ਲਫ਼ਜ਼ ਵਰਤਿਆ ਨੇ ਨਾ ਉਹ ਹੈ ਤੇ ਨਰ ਫੇਰ ਨਾ ਦੇ ਤਰੇਂਗੇ। ਇੱਥੇ ਰੁਕਣਾ ਚਾਹੁੰਦਾ, ਜੇ ਤੂੰ ਸ਼੍ਰੀ ਪਤ ਦੇ ਪ੍ਰਸ ਪੱਗ ਪਰਸੇਂਗਾ ਫਿਰ ਦੇ ਨਹੀਂ ਤਰੇਂਗਾ। ਲਓ ਇੱਥੇ ਰੁਕਣਾ ਹੈ, ਕਿਉਂਕਿ ਉਹਦੇ ਨਾਲ ਸਪਰਸ਼ ਕਰਨ ਲਈ, ਉਹਦੇ ਨਾਲ ਅਭੇਦ ਹੋਣ ਲਈ ਦੇਹ ਤਾਂ ਹੋ ਹੀ ਨਹੀਂ ਸਕਦੀ। ਜੋਤ ਰੂਪ ਪਰਮਾਤਮਾ ਨਾਲ ਅਭੇਦ ਹੋਣ ਲਈ ਦੇਹ ਨਹੀਂ ਹੋ ਸਕਦੀ। ਜੋਤੀ ਜੋਤ ਰਲੀ ਹੈ, ਜੋਤ ਵਿੱਚ ਜੋਤ ਰਲਦੀ ਹੈ, ਦੇਹ ਨਹੀਂ। ਸੂਕਸ਼ਮ ਹੀ ਸੂਕਸ਼ਮ ਵਿੱਚ ਮਿਲਦਾ ਹੈ, ਸਥੂਲ ਨਹੀਂ। ਇੱਕ ਵਾਰ ਕੀਤੀ ਸੀ, ਦੋ ਦੀਵੇ ਰੱਖ ਲਓ, ਦੀਵਾ ਸਥੂਲ ਹੈ, ਉਹਦੇ ਵਿੱਚ ਜਿਹੜੀ ਲਾਈਟ ਹੈ ਰੋਸ਼ਨੀ ਹੈ ਉਹ ਸੂਕਸ਼ਮ ਹੈ। ਦੋ ਦੀਵੇ ਜਗਾ ਦਿਓ, ਪਰ ਦੋ ਦੀਵੇ ਜਾਂ ਤਿੰਨ ਦੀਵੇ ਜਗਾਉਣ ਤੋਂ ਬਾਅਦ ਜੇ ਤੁਸੀਂ ਆਖੋ ਮੈਂ ਹੁਣ ਇਹਨਾਂ ਦੀ ਲਾਈਟ ਜਿਹੜੀ ਮਿਕਸ ਹੋ ਗਈ ਹੈ, ਜਿਹੜੀ ਇਹਨਾਂ ਦੀ ਰੋਸ਼ਨੀ ਆਪਸ ਵਿੱਚ ਮਿਕਸ ਹੋ ਗਈ ਹੈ ਚਾਰ ਦੀਵਿਆਂ ਦੀ, ਇਹਦੇ ਵਿੱਚ ਕੋਈ ਦੀਵਾਰ ਖੜੀ ਕਰ ਲਵਾਂ ਅਤੇ ਆਖਾਂ ਨਹੀਂ ਆਹ ਇੰਨੀ ਕੁ ਰੋਸ਼ਨੀ ਇਸ ਦੀਵੇ ਦੀ ਹੈ, ਇੰਨੀ ਇਸ ਦੀ ਹੈ, ਇੰਨੀ, ਬਿਲਕੁਲ ਨਹੀਂ ਨਿਸ਼ਚਿਤ ਕਰ ਸਕੋ। ਕਿਉਂਕਿ ਜੋਤ ਹੈ ਨਾ ਸੂਕਸ਼ਮ ਹੈ, ਇਸ ਲਈ ਆਪਸ ਵਿੱਚ ਅਭੇਦ ਹੋ ਗਈ। ਆਹ ਇੰਨੀਆਂ ਲਾਈਟਾਂ ਚੱਲ ਰਹੀਆਂ ਨੇ, ਇਹਨਾਂ ਸਾਰਿਆਂ ਦੀ ਰੋਸ਼ਨੀ ਇੱਕ ਹੋ ਗਈ ਹੈ। ਭਲਾ ਆਖ ਸਕੋਗੇ ਕਿ ਐਸ ਜਿਹੜੀ ਲਾਈਟ ਜਲ ਰਹੀ ਹੈ ਇਹਦੀ ਰੋਸ਼ਨੀ ਕਿਹੜੀ ਹੈ ਅਤੇ ਆਹ ਜਿਹੜੀ ਜਗ ਰਹੀ ਹੈ ਉਹਦੀ ਕਿਹੜੀ? ਅਭੇਦ ਹੋ ਗਈਆਂ ਨੇ, ਵੱਖ ਵੱਖ ਨੇ। ਇਹਨਾਂ ਨੂੰ ਤੁਸੀਂ ਵੱਖ ਵੱਖ ਨਹੀਂ ਕਰ ਸਕਦੇ, ਪਰ ਤੁਸੀਂ ਬਲਬ ਕਿੰਨਾ ਚਾਹੋ ਵੱਖ ਵੱਖ ਕਰ ਸਕਦੇ ਹੋ। ਇੰਨੇ ਬਲਬ ਨੇ, ਗਿਣਤੀ ਵਿੱਚ ਇੰਨੇ ਨੇ, ਇਹਨਾਂ ਵਿੱਚੋਂ ਇੱਕ ਉਤਾਰ ਵੀ ਸਕਦੇ ਹੋ, ਇੱਕ ਨਵਾਂ ਲਾ ਵੀ ਸਕਦੇ ਹੋ, ਪਰ ਇਹਨਾਂ ਸਾਰਿਆਂ ਦੀ ਰੋਸ਼ਨੀ ਨੂੰ ਵੱਖ ਵੱਖ ਨਹੀਂ ਕਰ ਸਕਦੇ। ਰੋਸ਼ਨੀ ਸੂਕਸ਼ਮ ਹੈ, ਬਲਬ ਸਥੂਲ। ਇਸ ਲਈ ਰੱਬ ਨਾਲ ਅਭੇਦ ਹੋਣ ਲਈ ਕੇਵਲ ਜੋਤ ਜਾਏਗੀ, ਦੇਹ ਨਹੀਂ। ਇਸ ਲਈ ਜਿਹੜਾ ਪ੍ਰਭੂ ਵਿੱਚ ਸ੍ਰੀ ਪਤ ਵਿੱਚ ਸਮਾਏਗਾ ਉਹਦੀ ਦੇਹ ਨਿਧਿਆਸਨ ਖਤਮ ਹੋ ਜਾਏਗਾ। ਤੇ ਨਰ ਫੇਰ ਨਾ ਦੇ ਤਰੇ, ਦੇਹ ਨਿਧਿਆਸਨ ਖਤਮ ਹੋ ਜਾਏ। ਹੁਣ ਅਗਲੇ ਪਾਸੇ ਇੱਕ ਹੋਰ ਲਫ਼ਜ਼ ਸੋਚਣਾ ਹੈ, ਉਹ ਇੱਕ ਲਫ਼ਜ਼ ਪੱਕ ਕਿਉਂ ਵਰਤਿਆ ਨੇ? ਲਓ ਇੱਥੇ ਫਿਰ ਪਿਛੋਕੜ ਨੂੰ ਨਾਲ ਜੋੜਨਾ ਚਾਹੁੰਦੇ, ਜੇ ਉਹਦੇ ਨਾਲ ਅਭੇਦ ਹੋਣ ਵਾਲੇ ਦਾ ਤਾਂ ਦੇਹ ਨਿਧਿਆਸਨ ਖਤਮ ਹੁੰਦਾ, ਦੇਹ ਨਹੀਂ ਰਹਿੰਦੀ। ਅਤੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ, ਪੱਗ ਕੀ ਹੋਇਆ? ਪੱਗ ਦਾ ਮਤਲਬ ਪੈਰ, ਅਤੇ ਪੈਰ ਤਾਂ ਦੇਹ ਦੇ ਹੁੰਦੇ ਨੇ। ਲਓ ਇੱਥੇ ਫਿਰ ਰੁਕਣਾ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ, ਪੱਗ, ਪੱਗ ਦਾ ਮਤਲਬ ਹੈ ਪੈਰ, ਪੱਗ ਤਾਂ ਦੇਹ ਦੇ ਹੁੰਦੇ ਨੇ, ਇਹਦਾ ਮਤਲਬ ਰੱਬ ਦੇਹ ਵਾਲਾ ਹੈ, ਦੂਜਿਆਂ ਦੀ ਦੇਹ ਖਤਮ ਕਰਦਾ, ਦੂਜਿਆਂ 'ਤੇ ਸ਼ਰਤ ਲਾਉਂਦਾ ਕਿ ਮੇਰੇ ਵਿੱਚ ਅਭੇਦ ਹੋਣ ਲਈ ਦੇਹ ਖਤਮ ਕਰਦਾ। ਜੋਤ ਵਿੱਚ ਹੀ ਜੋਤ ਸਮਾਣੀ ਹੈ, ਦੀਵੇ ਨਾਲ ਦੀਵਾ ਤਾਂ ਸਮਾਉਣਾ ਹੀ ਨਹੀਂ, ਪ੍ਰਕਾਸ਼ ਨਾਲ ਪ੍ਰਕਾਸ਼ ਸਮਾਣਾ, ਉਹ ਪਰਮਾਤਮਾ ਹੈ, ਜੋਤ ਰੂਪ ਹਰ ਆਪ। ਹੁਣ ਦੇਖਣਾ ਇਹ ਹੈ ਕਿ ਉਹਦੇ ਪੈਰ ਲਿਖਣ ਦੀ ਕੀ ਲੋੜ ਸੀ? ਜੇ ਨਰ ਸ੍ਰੀ ਪਤ ਕੇ ਪ੍ਰਸ ਹੈ, ਪੱਗ ਲਫ਼ਜ਼ ਕਿਉਂ ਵਰਤਿਆ? ਮੈਂ ਇੱਕ ਵਾਰ ਕੀਤੀ ਸੀ, ਪਰਮਾਤਮਾ ਹੈ ਗੁਣ ਰੂਪ ਅਤੇ ਪੈਰ ਉਹਦੇ ਕੀ ਨੇ? ਨਿਮਰਤਾ ਦਾ ਗੁਣ। ਅਤੇ ਇੱਕ ਖਿਆਲ ਕਰਿਓ, ਹੰਕਾਰ ਹੀ ਇਸ ਸਾਰੇ ਸਵਈਆਂ ਦੀ ਇਸ ਲੜੀ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹਨੂੰ ਖਤਮ ਕਰਨਾ ਹੈ। ਅਤੇ ਜਿਸ ਕਿਸੇ ਨੇ ਝੁਕਣਾ ਹੋਵੇ, ਜਿਸ ਨੇ ਪੈਰਾਂ ਨੂੰ ਹੱਥ ਲਾਉਣਾ ਹੈ, ਉਹਨੂੰ ਨੀਵਾਂ ਹੋਣਾ ਪੈਣਾ ਹੈ। ਲਓ ਆਹ ਫਰਕ ਹੈ, ਜਦੋਂ ਤੂੰ ਪੈਰਾਂ 'ਤੇ ਸਪਰਸ਼ ਕਰਨ ਦੇ ਵਿਚਾਰ ਲੈ ਕੇ ਤੁਰੇਗਾ ਉਦੋਂ ਤੂੰ ਸਿਰ ਉੱਚਾ ਹੰਕਾਰੀ ਲੈ ਕੇ ਨਹੀਂ ਤੁਰ ਸਕੇਗਾ, ਸਿਵਾ ਹੋਣਾ ਨਿਭਾਉਣਾ ਪਏਗਾ। ਕਿਸੇ ਦੇ ਵੀ ਪੈਰਾਂ ਦਾ ਪ੍ਰਤੀਕ ਜਦੋਂ ਝੁਕਾਓ ਹੋਏਗਾ ਉਦੋਂ ਨੀਵਾਂ ਹੋਣਾ ਪਏਗਾ, ਅਤੇ ਨਿਮਾਣ ਹੈ ਨਿਮਰਤਾ। ਕਹਿਣ ਲੱਗੇ ਭਾਵੇਂ ਕੋਈ ਭਗਤੀ ਮਾਰਗ ਵਿੱਚ ਹੈ, ਭਾਵੇਂ ਕੋਈ ਰਾਜ ਮਾਰਗ ਵਿੱਚ ਹੈ, ਭਾਵੇਂ ਕੋਈ ਯੋਧਾ ਵੀਰ ਰਸ ਅਤੇ ਸੂਰਮੇ ਦੇ ਮਾਰਗ ਵਿੱਚ ਹੈ, ਭਾਵੇਂ ਕੋਈ ਦੇਵ ਸਿੰਘਾਸਨ 'ਤੇ ਬੈਠਾ ਹੋਇਆ, ਜਿੱਥੇ ਜਿੱਥੇ ਵੀ ਕੋਈ ਸ਼ਕਤੀ ਲੈ ਕੇ ਬੈਠਾ ਹੋਏ ਉਹ ਭਲਿਆ ਸ਼ਕਤੀ ਦਾ ਹੰਕਾਰ ਨਾ ਕਰ, ਸ਼ਕਤੀ ਦਾ ਹੰਕਾਰ ਨਾ ਕਰ। ਜਿਸ ਜਿਸ ਸ਼ਕਤੀ ਵਿੱਚ ਹਉਮੈ ਆ ਗਈ, ਹੰਕਾਰ ਆ ਗਿਆ, ਉਹ ਸ਼ਕਤੀ ਕਿਸੇ ਲੇਖੇ ਨਹੀਂ ਰਹੀ। ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਏਕ ਰੱਤੀ ਬਿਨ ਏਕ ਨਾ ਲੇਖੇ, ਕੁਝ ਵੀ ਲੇਖੇ ਵਿੱਚ ਨਹੀਂ ਰਹਿੰਦਾ। ਇਸ ਲਈ ਗੁਰੂ ਕਹਿੰਦੇ ਨੇ ਭਾਵੇਂ ਤੂੰ ਭੂਪਤ ਹੈ, ਭਾਵੇਂ ਤੂੰ ਭਗਤੀ ਮਾਰਗ 'ਤੇ ਤੁਰਿਆ, ਭਾਵੇਂ ਤੇਰੇ ਕੋਲ ਯੋਧਾ ਵੀਰ ਰਸ ਸ਼ਕਤੀ ਆ ਗਈ ਹੈ, ਕਿਸੇ ਵੀ ਸ਼ਕਤੀ ਦਾ ਤੂੰ ਮਾਲਕ ਬਣਿਆ, ਪਰ ਕਦੀ ਇਹ ਨਾ ਸੋਚੀਏ ਸ਼ਕਤੀ ਮੇਰੀ ਹੈ। ਹੰਕਾਰ ਕੱਢ ਦੇ, ਅਤੇ ਹੰਕਾਰ ਕੱਢਣ ਲਈ ਜ਼ਰੂਰੀ ਹੈ ਕਿ ਤੂੰ ਨੀਵਾਂ ਹੋਵੇਂ, ਨਿਮਰਤਾ ਹੋਵੇ। ਅਤੇ ਪੱਗ ਲਫਜ਼ ਜਿਹੜਾ ਹੈ ਪ੍ਰਭੂ ਦਾ, ਪੱਗ ਵੱਲ ਝੁਕਣਾ, ਇਹਦਾ ਮਤਲਬ ਹੈ ਨਿਮਰਤਾ ਵੱਲ ਦਾ ਧਾਰਨੀ ਹੋਣਾ। ਗੁਰੂ ਕਹਿੰਦੇ ਨੇ ਇੱਕੋ ਹੀ ਤਰੀਕਾ ਹੈ ਉਹਦੇ ਵਿੱਚ ਅਭੇਦ ਹੋਣ ਦਾ। ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪੱਗ, ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪੱਗ, ਤੇ ਨਰ ਫੇਰ ਨਾ ਦੇਹ ਧਰੇਂਗੇ, ਤੇ ਨਰ ਫੇਰ ਨਾ ਦੇਹ ਧਰੇਂਗੇ, ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪੱਗ, ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪੱਗ, ਦੇ ਨਰ ਫੇਰ ਨਾ ਦੇਹ ਧਰੇਂਗੇ, ਤੇ ਨਰ ਫੇਰ ਨਾ ਦੇਹ ਧਰੇਂਗੇ।
ਗੁਰੂ ਆਪਣੀ ਆਪਣੀ ਥਾਵੇਂ ਆਪਣੀ ਸ਼ਕਤੀ ਦੀ ਮਦਮਸਤੀ ਵਿੱਚ ਬੈਠੇ ਹੋਏ ਵੱਖ ਵੱਖ ਫਿਰਕਿਆਂ ਟੋਲਿਆਂ ਸੋਚਾਂ ਅਤੇ ਉਹਨਾਂ ਵਿਚਾਰਾਂ ਦੇ ਮਿਆਰ ਨੂੰ ਇੱਕ ਪ੍ਰਭੂ ਨਾਲ ਜੋੜਨਾ ਚਾਹੁੰਦੇ ਨੇ ਅਤੇ ਇਹ ਸਮਝਾਉਣਾ ਚਾਹੁੰਦੇ ਨੇ ਏਕ ਰੱਤੀ ਬਿਨ ਏਕ ਰੱਤੀ। ਇੱਕ ਆਖਰੀ ਸਵੱਈਏ, ਇਸ ਅੱਠਵੇਂ ਸਵੱਈਏ ਵਿੱਚ, ਅਜੇ ਆਖਰੀ ਨਹੀਂ, ਇਸ ਅੱਠਵੇਂ ਸਵੱਈਏ ਵਿੱਚ ਸਾਰਾ ਗੁਲਦਸਤਾ ਬਣਾ ਦਿੱਤਾ ਨੇ। ਮਾਨਵਿੰਦਰ ਵੀ ਗਾਇਤਾ ਨੇ, ਗਜਿੰਦਰ ਵੀ ਲੈ ਆਉਂਦੇ ਨੇ, ਨਰਦ ਬੀਰਸੀ ਵੀ ਲੈ ਆਉਂਦੇ ਨੇ, ਕੋਟ ਇਸ਼ਨਾਨੀ ਗਜਾਦਿਕ ਗਜਾਦਿਕ ਦਾਨੀ ਵੀ ਲੈ ਆਉਂਦੇ ਨੇ, ਅਤੇ ਜਿੰਨੇ ਆਦਿਕ ਸ਼ਕਤੀਆਂ ਨੇ ਬ੍ਰਹਮੇਸ਼ਰ ਬਿਸ਼ਨ ਸੱਚੀ ਪਤ ਉਹ ਵੀ ਲੈ ਆਉਂਦੀਆਂ ਨੇ। ਕਹਿੰਦੇ ਨੇ ਸਾਰੇ ਆਪਣੀ ਆਪਣੀ ਥਾਵੇਂ ਜਿਹੜੇ ਕੇਵਲ ਸ਼ਕਤੀ ਪ੍ਰਤੀਕ ਬਣ ਕੇ ਹੰਕਾਰੀ ਬਣੇ ਬੈਠੇ ਨੇ, ਮੈਂ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਕਿ ਭਲਿਓ ਤੁਹਾਡੇ ਵੱਸ ਕੁਛ ਵੀ ਨਹੀਂ, ਏਕ ਰਤੀ ਬਿਨ ਏਕ ਨਾ ਲੇਖੇ। ਇਸ ਲਈ ਪੱਗ ਦਾ ਸਪਰਸ਼ ਕਰੋ, ਨੀਵੇਂ ਹੋਵੋ, ਅਤੇ ਬਿਨਾਂ ਏਕ ਰਤੀ ਦੇ ਸੰਸਾਰ ਅਜੇ ਵੀ ਵਿਚਰ ਰਿਹਾ। ਇਸ ਦਾ ਉਲਾਂਭਾ ਅਤੇ ਇਸ ਦਾ ਆਖਰੀ ਫੈਸਲਾ ਦ੍ਰਿਸ਼ ਸਤਿਗੁਰੂ ਕੱਲ੍ਹ ਸਵੇਰ ਦੇ ਦੀਵਾਨ ਵਿੱਚ ਕਰਕੇ ਸਮਾਪਤੀ ਕਰਾਂਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।